ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾ ਸ੍ਰੀ ਮਹਲਾ ਤੀਜਾ। ਜੋ ਹਰ ਸੇਵ ਹੈ ਤਿਨ ਬਲ ਜਾ, ਤਿਨ ਹਿਰਦੈ ਸਾਚ ਸੱਚਾ ਮੁਖ ਨਾ। ਜੋ ਹਰ ਸੇਵ ਤਿਨ ਬਲ ਜਾ, ਤਿਨ ਹਿਰਦੈ ਸਾਚ ਸੱਚਾ ਮੁਖ ਨਾ। ਸਾਚ ਸਾਚ ਸੰਭਾਲਿਹ ਦੁਖ ਜਾਈ, ਸਾਚਾ ਸ਼ਬਦ ਵਸੈ ਮਨ ਆਈ। ਗੁਰਬਾਣੀ ਸੁਣ ਮੈਲ ਗਵਾਈ, ਸਹਿਜ ਹਰ ਨਾਮ ਮਨ ਵਸਾਈ, ਰਹਾਉ ਕੂੜ ਕੁਸਤ ਤ੍ਰਿਸ਼ਨਾ ਅਗਨ ਬੁਝਾਈ। ਅੰਤਰ ਸ਼ਾਂਤ ਸਹਿਜ ਸੁਖ ਪਾਈ, ਗੁਰ ਕਾ ਭਾਣਾ ਚੱਲੈ ਤਾਂ ਆਪ ਜਾਈ। ਸਾਚ ਮਹਿਲ ਪਾਈ ਹਰ ਗੁਣ ਗਾਈ, ਨਾ ਸ਼ਬਦ ਬੂਝੈ ਨਾ ਜਾਣੈ ਬਾਣੀ, ਮਨ ਮੁਖ ਅੰਧੇ ਦੁਖ ਵਿਹਾਣੀ। ਸਤਿਗੁਰ ਭੇਟੇ ਤਾਂ ਸੁਖ ਪਾਈ, ਹਉ ਮੈਂ ਵਿੱਚ ਠਾਕਰ ਹੈ, ਕਿਸ ਨੂੰ ਕਹੀਐ ਦਾਤਾ ਇੱਕ ਸੋਏ, ਕਿਰਪਾ ਕਰੇ ਸ਼ਬਦ ਮਿਲਾਵਾ ਹੋਏ। ਮਿਲ ਪ੍ਰੀਤਮ ਸੱਚ ਗੁਣ ਗਾਵੈ, ਨਾਨਕ ਸੱਚ ਸੱਚਾ ਪਾਵੈ। ਮਿਲ ਪ੍ਰੀਤਮ ਸੱਚ ਗੁਣ ਗਾਵੈ, ਨਾਨਕ ਸੱਚ ਸੱਚਾ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਪਾਵ ਸੁਹਾਵੇ। ਹੋਏ ਜਾਂ ਤਾਂ ਤਿਰ ਜੁਲ ਦੇ ਸੀਸ ਸਹਾਵਾ ਚਰਨੀ ਮੁਖ ਸਹਾਵਾ ਜਾਂ ਤਾਂ ਜਸ ਗਾਵੇ ਜੀਉ ਪਿਆ ਤਾਂ ਸ਼ਰਨੀ ਤੈਂਡੇ ਬੰਦਸ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੀ ਆਸਾ ਤੁਮੇ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸ਼ਹਿਨਸ਼ਾਹੇ ਹਰ ਦੁਆਲਮ ਸਾਹਿਬ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰੂ ਸਵਾਰਿਓ ਆਪ ਵਡਭਾਗਿਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਜਿੱਥੇ ਅੰਮ੍ਰਿਤ ਵੇਲੇ ਤੋਂ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਸ਼ ਕੀਤਾ ਹੈ ਜੋ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਮੁਬਾਰਕ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ ਉਸ ਹੁਕਮਨਾਮੇ ਦੀ ਵਿਚਾਰ ਤੁਛ ਬੁੱਧੀ ਅਨੁਸਾਰ ਰਲ ਮਿਲ ਕੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਬੈਠ ਕੇ ਨਤਮਸਤਕ ਹੋਣ ਦਾ ਇਸ ਭਾਗ ਬਖਸ਼ਿਸ਼ ਹੋਇਆ ਗੁਰੂ ਸਵਾਰਿਓ ਜਿੱਥੇ ਅੱਜ ਅਸਾਂ ਪਾਵਨ ਹੁਕਮਨਾਮੇ ਦੀ ਵਿਚਾਰ ਰਲ ਮਿਲ ਕੇ ਕਰਨੀ ਹੈ ਉੱਥੇ ਨਾਲ ਸਿੱਖ ਜਗਤ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਸ਼ੁਭੇਗ ਸਿੰਘ ਜੀ ਭਾਈ ਸਾਹਿਬ ਭਾਈ ਸ਼ਾਬਾਜ਼ ਸਿੰਘ ਜੀ ਉਹਨਾਂ ਦਾ ਸ਼ਹਾਦਤ ਦਾ ਵੀ ਦਿਨ ਹੈ ਇਤਿਹਾਸ ਦੇ ਪੰਨਿਆਂ 'ਤੇ ਵੀ ਅਸਾਂ ਝਾਤੀ ਮਾਰਨੀ ਹੈ ਤੋ ਗੁਰੂ ਸਵਾਰਿਓ ਅੱਜ ਦਾ ਜੋ ਮੁਬਾਰਕ ਹੁਕਮਨਾਮਾ ਆਪ ਜੀ ਨੇ ਹੁਣੇ ਹੀ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤਾ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤਨਾਸਰੀ ਰਾਗ ਅੰਦਰ ਇਹ ਬਖਸ਼ਿਸ਼ ਕਰ ਰਹੇ ਨੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 665 'ਤੇ ਸੁਭਾਏਮਾਨ ਹੈ ਇਸ ਮੁਬਾਰਕ ਹੁਕਮਨਾਮੇ ਦੀ ਜੋ ਰਹਾਉ ਦੀ ਪੰਕਤੀ ਹੈ ਜਿਸ ਨੂੰ ਕਿ ਸਾਰੇ ਹੀ ਸ਼ਬਦ ਦਾ ਮੂਲ ਭਾਵ ਸੈਂਟਰਲ ਆਈਡੀਆ ਮੰਨਿਆ ਜਾਂਦਾ ਉਸ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਨੇ ਗੁਰਬਾਣੀ ਸੁਣ ਮੈਲ ਗਵਾਏ ਕਹਿੰਦੇ ਨੇ ਸਹਿਜੇ ਹਰ ਨਾਮ ਮਨ ਵਸਾਏ ਸਾਹਿਬ ਕਹਿੰਦੇ ਨੇ ਕਿ ਜਿਹੜੇ ਗੁਰਬਾਣੀ ਦੇ ਨਾਲ ਜੁੜਦੇ ਨੇ ਕਿਸ ਤਰ੍ਹਾਂ ਜਿਹੜੇ ਗੁਰਬਾਣੀ ਨੂੰ ਸੁਣਦੇ ਨੇ ਉਹ ਆਪਣੇ ਅੰਦਰੋਂ ਮਨ ਦੀ ਮੈਲ ਨੂੰ ਦੂਰ ਕਰ ਲੈਂਦੇ ਨੇ ਅਤੇ ਸੱਚ ਜਾਣਿਓ ਮਨੁੱਖ ਦੇ ਅੰਦਰ ਮੈਲ ਥੋੜ੍ਹੀ ਨਹੀਂ ਬਹੁਤ ਜ਼ਿਆਦਾ ਮੈਲ ਭਰੀ ਹੋਈ ਹੈ। ਕਿਤੇ ਇੱਕ ਦਿਨ ਦੀ ਮੈਲ ਨਹੀਂ, ਦੋ ਦਿਨ ਦੀ ਨਹੀਂ, ਦਸ ਦਿਨ ਦੀ ਨਹੀਂ, ਸਾਲ ਦੋ ਸਾਲ ਦੀ ਨਹੀਂ। ਮੇਰੇ ਸਾਹਿਬ ਜੀ ਕਹਿੰਦੇ ਨੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਕਹਿੰਦੇ ਨੇ ਜਨਮਾਂ ਜਨਮਾਂਤਰਾਂ ਦੀ ਮੈਲ ਇਸ ਮਨ ਨੂੰ ਚੜ੍ਹੀ ਹੋਈ ਹੈ ਔਰ ਕਾਲਾ ਸਿਆਹ ਵਰਗਾ ਹੋ ਗਿਆ, ਇੰਨੀ ਮੈਲ ਹੈ। ਅਸੀਂ ਵੇਖਦੇ ਹਾਂ ਕਿ ਤੁਸੀਂ ਕੱਪੜੇ ਨੂੰ ਦੋ ਚਾਰ ਦਿਨ ਨਾ ਧੋਵੋ ਅਤੇ ਮੈਲ ਦੂਰੋਂ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ, ਅਤੇ ਜੇ ਕਿਤੇ ਕੁਝ ਸਮਾਂ ਹੋਰ ਲੰਘ ਗਿਆ ਤਾਂ ਫਿਰ ਉਹ ਮੈਲ ਕੱਪੜੇ ਨੂੰ ਇੰਨਾ ਕੁ ਕਾਲਾ ਕਰ ਦਿੰਦੀ ਹੈ ਕਿ ਦੂਰੋਂ ਮੈਲ ਦੇ ਹੀ ਦਰਸ਼ਨ ਹੁੰਦੇ ਨੇ, ਕੱਪੜੇ ਦੇ ਨਹੀਂ ਹੁੰਦੇ। ਕੁਝ ਸਮਾਂ ਹੋਰ ਉਸ ਕੱਪੜੇ ਨੂੰ ਨਾ ਧੋਤਾ ਜਾਏ ਤਾਂ ਸੱਚ ਜਾਣਿਓ ਉਹ ਮੈਲ ਹੀ ਕੱਪੜੇ ਨੂੰ ਖਤਮ ਕਰ ਦਿੰਦੀ ਹੈ। ਇਸੇ ਤਰ੍ਹਾਂ ਹੀ ਇਹ ਜਿਹੜੀ ਮਨ ਨੂੰ ਮੈਲ ਚੜ੍ਹੀ ਹੈ ਨਾ, ਇੰਨੀ ਕੁ ਮੈਲ ਹੈ। ਮੇਰੇ ਸਾਹਿਬ ਜੀ ਨੇ ਉਦਾਹਰਣ ਦਿੱਤੀ, ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾ। ਜਿਹੜਾ ਕੋਹਲੂ ਵਾਲੇ ਦੇ ਕੋਲ ਕੱਪੜਾ ਹੁੰਦਾ ਨਾ, ਉਹਦੇ ਨਾਲ ਉਹ ਬਾਰ ਬਾਰ ਕੋਹਲੂ ਨੂੰ ਸਾਫ਼ ਕਰਦਾ ਅਤੇ ਸਾਹਿਬ ਜੀ ਕਹਿੰਦੇ ਨੇ ਉਹ ਕੱਪੜਾ ਇੰਨਾ ਕੁ ਕਾਲਾ ਹੋ ਜਾਂਦਾ, ਮੈਲਾ ਹੋ ਜਾਂਦਾ, ਭਾਵੇਂ ਸੌ ਵਾਰੀ ਵੀ ਉਸ ਨੂੰ ਧੋਣ ਦਾ ਯਤਨ ਕਰੀਏ ਫਿਰ ਵੀ ਉਹ ਕੱਪੜਾ ਸਾਫ਼ ਨਹੀਂ ਹੁੰਦਾ, ਇੰਨਾ ਮੈਲਾ। ਇਸੇ ਤਰ੍ਹਾਂ ਹੀ ਜਨਮਾਂ ਜਨਮਾਂਤਰਾਂ ਦੀ ਮੈਲ ਇਸ ਮਨ ਨੂੰ ਚੜ੍ਹੀ ਹੋਈ ਹੈ। ਅਸੀਂ ਰੋਜ਼ਮਰ੍ਹਾ ਜੀਵਨ ਵਿੱਚ ਵੇਖਦੇ ਹਾਂ ਕਿ ਦਿਨੋਂ ਦਿਨ ਮਨ 'ਤੇ ਮੈਲ ਚੜ੍ਹਦੀ ਹੈ। ਸਿਆਣਿਆਂ ਨੇ ਦਸ ਪਾਪ ਮੰਨੇ ਨੇ, ਜਿਨ੍ਹਾਂ 'ਚੋਂ ਚਾਰ ਪਾਪ ਕੇਵਲ ਜ਼ਬਾਨ ਦੇ ਨੇ, ਤਿੰਨ ਪਾਪ ਤਨ ਦੇ ਅਤੇ ਤਿੰਨ ਪਾਪ ਮਨ ਦੇ ਨੇ। ਇਸ ਤਰ੍ਹਾਂ ਗਿਣਤੀ ਦਸ ਬਣਦੀ ਹੈ। ਕੌੜਾ ਬੋਲਣਾ, ਵਿਅਰਥ ਬੋਲਣਾ, ਫਿੱਕਾ ਬੋਲਣਾ, ਝੂਠ ਬੋਲਣਾ, ਇਹ ਜ਼ਬਾਨ ਦੇ ਪਾਪ ਨੇ। ਅਤੇ ਅੰਦਰ ਝਾਤੀ ਮਾਰਿਓ ਕਿ ਅਸੀਂ ਇੱਕ ਦਿਨ ਵਿੱਚ ਕਿੰਨੀ ਕੁ ਵਾਰੀ ਇਹ ਰਿਪੀਟ ਕਰਨੇ, ਇਹ ਕੇਵਲ ਜ਼ਬਾਨ ਦੇ ਪਾਪ ਨੇ। ਫਿਰ ਕਿਸੇ ਦੇ ਜਾਨ ਲੈ ਲੈਣੀ, ਕਿਸੇ ਦਾ ਮਾਲ ਖੋਹ ਲੈਣਾ, ਕਿਸੇ ਦੀ ਇੱਜ਼ਤ ਆਬਰੂ ਲੁੱਟ ਲੈਣੀ, ਇਹ ਤਨ ਦੇ ਪਾਪ ਨੇ। ਤਿੰਨ ਪਾਪ ਤਨ ਦੇ ਨੇ। ਇਹ ਗੱਲ ਵੱਖਰੀ ਹੈ ਕਿ ਇਹਨਾਂ ਦੀ ਪਰਸੈਂਟੇਜ ਘੱਟ ਹੈ, ਕਿਉਂਕਿ ਇਹ ਸੰਸਾਰ ਦੀ ਪਕੜ ਵਿੱਚ ਆਉਂਦੇ ਨੇ, ਕਾਨੂੰਨ ਦੀ ਪਕੜ ਵਿੱਚ ਆਉਂਦੇ ਨੇ, ਕਾਨੂੰਨ ਸਜ਼ਾ ਦਿੰਦਾ, ਇਹ ਅਪਰਾਧ ਮੰਨੇ ਜਾਂਦੇ ਨੇ। ਤਿੰਨ ਪਾਪ ਮਨ ਦੇ ਨੇ, ਕਿਸੇ ਦੀ ਜਾਨ ਬਾਰੇ ਬੁਰਾ ਸੋਚ ਲਿਆ, ਕਿਸੇ ਦੇ ਮਾਲ ਬਾਰੇ ਬੁਰਾ ਸੋਚ ਲਿਆ, ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚ ਲਿਆ, ਇਹ ਤਿੰਨ ਪਾਪ ਮਨ ਦੇ ਨੇ। ਅਤੇ ਸੱਚ ਜਾਣਿਓ ਇਹਨਾਂ ਦੀ ਪਰਸੈਂਟੇਜ ਇੰਨੀ ਹੈ ਕਿ ਗਿਣਤੀ ਹੋ ਹੀ ਨਹੀਂ ਸਕਦੀ। ਕਾਰਨ ਕੀ ਹੈ ਕਿ ਇਹ ਸੰਸਾਰ ਦੀ ਪਕੜ ਵਿੱਚ ਨਹੀਂ ਆਉਂਦੇ। ਮਨੁੱਖ ਬੇਪਰਵਾਹ ਹੈ, ਪਤਾ ਨਹੀਂ ਪਾਠ ਕਰਦਿਆਂ ਹੋਇਆਂ ਵੀ ਕਿਹਦੇ ਬਾਰੇ ਕੀ ਸੋਚ ਰਿਹਾ, ਦੂਜੇ ਨੂੰ ਨਹੀਂ ਪਤਾ। ਸਤ ਸੰਗਤ ਵਿੱਚ ਬੈਠਾ ਹੋਇਆ ਕਿਸੇ ਬਾਰੇ ਕੀ ਸੋਚ ਰਿਹਾ, ਦੂਸਰੇ ਨੂੰ ਨਹੀਂ ਪਤਾ। ਪਰ ਸੱਚ ਜਾਣਿਓ ਲੱਖ ਵੀ ਯਤਨ ਕਰੇ ਇਹ ਸੰਸਾਰ ਤੋਂ ਤਾਂ ਛੁਪਾ ਸਕਦਾ, ਪਰ ਨਿਰੰਕਾਰ ਤੋਂ ਕਦੇ ਨਹੀਂ ਜੇ ਛੁਪਾ ਸਕਦਾ। ਇਹ ਨਿਰੰਕਾਰ ਦੀ ਪਕੜ ਵਿੱਚ ਜ਼ਰੂਰ ਆਉਂਦੇ ਨੇ। ਔਰ ਇਸ ਤਰ੍ਹਾਂ ਇਹ ਗਿਣਤੀ ਦਿਨੋਂ ਦਿਨ ਵੱਧਦੀ ਜਾਂਦੀ ਹੈ ਔਰ ਇੰਨੀ ਕੁ ਮੈਲ ਚੜ੍ਹ ਜਾਂਦੀ ਹੈ ਕਿ ਇੱਕ ਦਿਨ ਅੰਦਰੋਂ ਸ਼ੁਭ ਗੁਣਾਂ ਨੂੰ ਖਤਮ ਹੀ ਕਰ ਦਿੰਦੀ ਹੈ। ਅਤੇ ਸੱਚ ਜਾਣਿਓ ਜਿਨ੍ਹਾਂ ਲੋਕਾਂ ਨੇ ਤੀਰਥਾਂ ਦਾ ਇਸ਼ਨਾਨ ਕਰਨ 'ਤੇ ਜ਼ੋਰ ਦਿੱਤਾ, ਉਹਨਾਂ ਦੇ ਅੰਦਰ ਦੀ ਭਾਵਨਾ ਇਹੀ ਸੀ ਕਿ ਕੀਤੇ ਹੋਏ ਪਾਪ ਬਾਹਰ ਦਾ ਇਸ਼ਨਾਨ ਕਰਨ ਦੇ ਨਾਲ ਮਿਟ ਜਾਣਗੇ। ਕਬੀਰ ਸਾਹਿਬ ਨੂੰ ਵੀ ਕਿਹਾ ਸੀ ਕਿ ਕਬੀਰ ਜੀ ਆਓ, ਅਸੀਂ ਚੱਲੇ ਹਾਂ ਅੱਠ ਅੱਠਾਂ ਦੇ ਤੀਰਥਾਂ ਦਾ ਇਸ਼ਨਾਨ ਕਰਨ ਵਾਸਤੇ, ਤੁਸੀਂ ਵੀ ਸਾਡੇ ਨਾਲ ਚੱਲੋ। ਅਤੇ ਕਬੀਰ ਸਾਹਿਬ ਨੇ ਕਿਹਾ ਮੇਰੇ ਕੋਲ ਸਮਾਂ ਕੋਈ ਨਹੀਂ। ਕਹਿਣ ਲੱਗੇ ਨਹੀਂ, ਤੁਸੀਂ ਜ਼ਰੂਰ ਨਾਲ ਚੱਲੋ। ਅਤੇ ਕਬੀਰ ਸਾਹਿਬ ਨੇ ਉਹਨਾਂ ਨੂੰ ਸਮਝਾਉਣ ਵਾਸਤੇ ਇੱਕ ਲੌਕੀ ਦੇ ਦਿੱਤੀ। ਕਹਿਣ ਲੱਗੇ ਆਹ ਲੌਕੀ ਲੈ ਜਾਓ, ਜਦੋਂ ਆਪ ਇਸ਼ਨਾਨ ਕਰੋਗੇ ਨਾ, ਇਸ ਲੌਕੀ ਦਾ ਵੀ ਮੇਰੇ ਵੱਲੋਂ ਇਸ਼ਨਾਨ ਕਰਵਾਈ ਜਾਇਓ। ਅਠਾਠਾਂ ਤੀਰਥਾਂ ਦਾ ਇਸ਼ਨਾਨ ਕਰਵਾਇਆ, ਜਦੋਂ ਵਾਪਸ ਆਏ ਤਾਂ ਕਬੀਰ ਸਾਹਿਬ ਨੇ ਕਿਹਾ ਕਹਿਣ ਲੱਗੇ ਲੋਕੀ ਨੂੰ ਇਸ਼ਨਾਨ ਕਰਵਾਇਆ? ਕਹਿਣ ਲੱਗੇ ਹਾਂ ਮਹਾਰਾਜ, ਅਸਾਂ ਪੂਰਾ ਇਸ਼ਨਾਨ ਕਰਵਾਇਆ ਠਾਠਾਂ ਤੀਰਥਾਂ ਦਾ। ਕਹਿਣ ਲੱਗੇ ਫਿਰ ਇਹਨੂੰ ਥੋੜ੍ਹੀ ਥੋੜ੍ਹੀ ਕੱਟ ਕੇ ਪ੍ਰਸ਼ਾਦ ਦੇ ਰੂਪ ਵਿੱਚ ਛਕ ਲਓ। ਜਦੋਂ ਉਸ ਲੋਕੀ ਨੂੰ ਕੱਟਿਆ ਜਿਹੜਾ ਮੂੰਹ ਵਿੱਚ ਪਾਉਂਦਾ ਕੌੜੀ ਜ਼ਹਿਰ ਹੈ, ਅੱਗੇ ਹਲਕ ਤੋਂ ਥੱਲੇ ਨਹੀਂ ਜਾਂਦੀ, ਅਤੇ ਉਸ ਵੇਲੇ ਕਬੀਰ ਸਾਹਿਬ ਨੇ ਕਿਹਾ ਕਾਰਨ ਕੀ, ਤੁਸੀਂ ਛਕਦੇ ਕਿਉਂ ਨਹੀਂ? ਕਹਿਣ ਲੱਗੇ ਤੇ ਕੌੜੀ ਜ਼ਹਿਰ ਵਰਗੀ ਏ। ਅਤੇ ਕਬੀਰ ਸਾਹਿਬ ਕਹਿਣ ਲੱਗੇ ਇਸ਼ਨਾਨ ਕਰਾਏ ਦਾ ਫਿਰ ਅਰਥ ਕੀ ਹੋਇਆ? ਲੋਕੀ ਅੱਠ ਸੱਠ ਤੀਰਥ ਨਹਾਈ, ਕੌੜਾਪਨ ਤਉ ਨਾ ਜਾਈ। ਕਹਿਣ ਲੱਗੇ ਕੌੜਾਪਨ ਤੇ ਇਹਦੇ ਵਿੱਚੋਂ ਗਿਆ ਹੀ ਕੋਈ ਨਹੀਂ। ਹਕੀਕਤ ਇਹ ਹੈ ਕਿ ਬਾਹਰ ਦੇ ਇਸ਼ਨਾਨ ਦੇ ਨਾਲ ਅੰਦਰ ਦੀ ਮੈਲ ਕਦੇ ਨਹੀਂ ਉਤਰਦੀ। ਧੰਨ ਗੁਰੂ ਅਰਜਨ ਦੇ ਮਹਾਰਾਜ, ਉਹਨਾਂ ਨੇ ਕਿਹਾ ਸੁਖਮਨੀ ਸਾਹਿਬ ਵਿੱਚ, ਮੇਰੇ ਸਾਹਿਬ ਜੀ ਕਹਿੰਦੇ ਨੇ ਸੋਚ ਕਰੇ ਦਿਨ ਸਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਕਹਿੰਦੇ ਨੇ ਭਾਵੇਂ ਦਿਨੇ ਰਾਤ ਇਸ਼ਨਾਨ ਕਰੀ ਜਾਓ, ਜਿਹੜੀ ਮਨ ਦੀ ਮੈਲ ਹੈ ਨਾ, ਉਹ ਤਨ ਦੇ ਇਸ਼ਨਾਨ ਨਾਲ ਕਦੇ ਨਹੀਂ ਉਤਰਨੀ। ਸਤਿਗੁਰੂ ਜੀ ਨੇ ਤੇ ਮਹਾਨ ਬਖਸ਼ਿਸ਼ ਕੀਤੀ ਪਾਤਸ਼ਾਹ ਜੀ ਨੇ, ਜਿੱਥੇ ਪਾਣੀ ਦਾ ਪ੍ਰਵਾਹ ਸੀ ਨਾਲ ਬਾਣੀ ਦਾ ਪ੍ਰਵਾਹ ਵੀ ਚਲਾਇਆ। ਅਸੀਂ ਵੇਖਦੇ ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੱਖ ਨੂੰ ਇਹ ਹੁਕਮ ਹੈ ਕਿ ਸਿੱਖਾ ਤੂੰ ਜਦੋਂ ਵੀ ਆਵੇਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ 'ਤੇ, ਆ ਕੇ ਪਹਿਲਾਂ ਆਪਣੇ ਤਨ ਦਾ ਇਸ਼ਨਾਨ ਕਰੀ ਪਾਣੀ ਦੇ ਨਾਲ, ਕਿ ਪਾਣੀ ਤੇਰੇ ਤਨ ਦੀ ਮੈਲ ਨੂੰ ਉਤਾਰ ਦੇਵੇਗਾ। ਜਦੋਂ ਜਾਂਦੇ ਹਾਂ ਪਰਿਕਰਮਾ ਵਿੱਚ ਪਹੁੰਚੇ ਅਤੇ ਅੱਗੇ ਸਰੋਵਰ ਹੈ, ਸਰੋਵਰ ਵਿੱਚ ਪਾਣੀ ਹੈ, ਸਿੱਖਾ ਤੂੰ ਤਨ ਦਾ ਇਸ਼ਨਾਨ ਪਾਣੀ ਦੇ ਨਾਲ ਕਰਨਾ, ਤੇਰੇ ਤਨ ਦੀ ਮੈਲ ਉਤਰ ਜਾਏ, ਅੱਗੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਏਗਾ, ਉੱਥੇ ਬਾਣੀ ਦਾ ਸਰੋਵਰ ਹੈ, ਤੂੰ ਉੱਥੇ ਵੀ ਇਸ਼ਨਾਨ ਕਰੀ ਤਾਂ ਕਿ ਤੇਰੇ ਮਨ ਦੀ ਮੈਲ ਵੀ ਉਤਰ ਜਾਏ। ਇਹ ਦੋਵੇਂ ਇਸ਼ਨਾਨ ਸਿੱਖ ਨੇ ਕਰਨੇ ਨੇ। ਔਰ ਸੱਚ ਜਾਣਿਓ, ਸਿੱਖ ਭਾਵੇਂ ਜਿੱਥੇ ਮਰਜ਼ੀ ਬੈਠਾ ਹੋਵੇ ਨਾ, ਇਹਨੂੰ ਹੁਕਮ ਹੈ ਕਿ ਤੂੰ ਅੰਮ੍ਰਿਤ ਵੇਲੇ ਉੱਠ ਕੇ ਸਿੱਖਾ ਪਹਿਲਾਂ ਤਨ ਦਾ ਇਸ਼ਨਾਨ ਪਾਣੀ ਨਾਲ ਕਰ, ਫਿਰ ਮਨ ਦਾ ਇਸ਼ਨਾਨ ਬਾਣੀ ਨਾਲ ਕਰ, ਤੇਰੇ ਤਨ ਦੀ ਮੈਲ ਵੀ ਲੈ ਜਾਏਗੀ, ਤੇਰੇ ਮਨ ਦੀ ਮੈਲ ਵੀ ਉਤਰ ਜਾਏਗੀ। ਦੋਵੇਂ ਇਸ਼ਨਾਨ ਕਰਨੇ ਨੇ। ਅਸੀਂ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਜਪਜੀ ਸਾਹਿਬ, ਉਹਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਨੇ ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਹੁਣ ਦੂਜੀ ਬੇਨਤੀ ਮੈਂ ਕਰਾਂ, ਬਾਣੀ ਸੁਣਨ ਦਾ ਵਿਸ਼ਾ ਹੈ, ਜਦੋਂ ਮਨੁੱਖ ਬਾਣੀ ਨੂੰ ਸੁਣਾਏਗਾ ਉਦੋਂ ਸਾਡਾ ਧਿਆਨ ਦੂਜੇ 'ਤੇ ਹੋਵੇਗਾ, ਅਤੇ ਜਦੋਂ ਬਾਣੀ ਨੂੰ ਸੁਣਾਂਗੇ ਨਾ ਉਦੋਂ ਧਿਆਨ ਆਪਣੇ 'ਤੇ ਆਉਂਦਾ। ਅਤੇ ਸੱਚ ਜਾਣਿਓ, ਗੱਲ ਉਦੋਂ ਬਣੇਗੀ ਜਦੋਂ ਧਿਆਨ ਆਪਣੇ 'ਤੇ ਆਏਗਾ। ਇਸ ਕਰਕੇ ਬਾਣੀ ਨੂੰ ਸੁਣਨਾ ਔਰ ਪਿਆਰ ਦੇ ਨਾਲ ਸੁਣਨਾ। ਮਨੁੱਖ ਭੋਜਨ ਛਕਦਾ ਨਾ, ਅਤੇ ਭੋਜਨ ਜਦੋਂ ਗਲੇ ਤੋਂ ਅੰਦਰ ਜਾਏਗਾ ਉਸ ਵੇਲੇ ਹੀ ਖੂਨ ਬਣਦਾ, ਮਿੱਝ ਬਣਦੀ ਏ, ਉਹ ਤਾਕਤ ਦਿੰਦਾ। ਜੇ ਗਲੇ ਤੋਂ ਥੱਲੇ ਨਹੀਂ ਗਿਆ ਤਾਂ ਭੋਜਨ ਦਾ ਸਰੀਰ 'ਤੇ ਅਸਰ ਨਹੀਂ ਹੋਵੇਗਾ। ਕੰਨਾਂ ਦੇ ਰਾਹੀਂ ਬਾਣੀ ਨੇ ਅੰਦਰ ਜਾਣਾ, ਔਰ ਇਸ ਬਾਣੀ ਨੇ ਜਦੋਂ ਅੰਦਰ ਜਾਣਾ ਤਾਂ ਮਨ ਸੁਣੇਗਾ ਬਾਣੀ ਨੂੰ। ਸੁਣਾਉਣਾ ਕਿਸ ਨੂੰ ਹੈ? ਮਨ ਨੂੰ, ਤਾਂ ਕਿ ਕਿਤੇ ਮਨ ਜਾਗ ਜਾਏ। ਇਹ ਮਨ 'ਤੇ ਗਫਲਤ ਦੀ ਨੀਂਦ ਸੁੱਤਾ ਹੋਇਆ, ਇਸ ਮਨ ਨੂੰ ਜਗਾਉਣਾ। ਸਿਮਰ ਸਿਮਰ ਗੁਰ ਸਤਿਗੁਰੇ ਆਪਣਾ, ਸੋਇਆ ਮਨ ਜਾਗਾਈ। ਇਸ ਮਨ ਨੂੰ ਜਗਾਉਣਾ ਕਿ ਕਿਤੇ ਮਨ ਜਾਗ ਜਾਏ, ਔਰ ਇਹ ਜਾਗੇਗਾ ਬਾਣੀ ਦੇ ਨਾਲ, ਨਾਮ ਦੇ ਨਾਲ। ਅਤੇ ਸਾਹਿਬ ਜੀ ਕਹਿੰਦੇ ਨੇ, ਪੁੱਛਿਆ ਪਾਤਸ਼ਾਹ ਜੀ ਨੂੰ, ਗੁਰੂ ਹਰ ਰਾਏ ਪਾਤਸ਼ਾਹ ਜੀ ਨੂੰ, ਕਿ ਪਾਤਸ਼ਾਹ ਇਹ ਪਤਾ ਕਿਵੇਂ ਲੱਗੇ ਕਿ ਮਨ ਜਾਗ ਗਿਆ, ਇਹ ਕਿਸ ਤਰ੍ਹਾਂ ਪਤਾ ਲੱਗਦਾ? ਸਿੱਖਾਂ ਨੇ ਸਵਾਲ ਕੀਤਾ ਸੀ ਅਤੇ ਮੇਰੇ ਸਾਹਿਬ ਨੇ ਕਿਹਾ, ਕਹਿਣ ਲੱਗਿਆ ਗੁਰੂ ਕੇ ਸਿੱਖੋ, ਮਨ ਜਾਗੇ ਦਾ ਪਤਾ ਕਿਵੇਂ ਲੱਗਦਾ? ਜੋ ਪਾਤਸ਼ਾਹ ਜੀ ਨੇ ਕਿਹਾ, ਭਾਈ ਸੰਤੋਖ ਸਿੰਘ ਜੀ ਨੇ ਅੰਕਿਤ ਕੀਤਾ, ਉਹ ਕਹਿੰਦੇ ਨੇ, ਮਨ ਜਾਗੇ ਕੀ ਇਹ ਨਿਸ਼ਾਨੀ, ਇਹ ਨਿਸ਼ਾਨੀ ਹੈ ਮਨ ਜਾਗੇ ਦੀ, ਮਿੱਠੀ ਲਾਗੈ ਪ੍ਰਿਉ ਕੀ ਬਾਣੀ। ਕਹਿੰਦੇ ਨੇ ਪਿਆਰੇ ਦੀ ਬਾਣੀ, ਖਸਮ ਦੀ ਬਾਣੀ ਮਿੱਠੀ ਲੱਗਣ ਲੱਗ ਪੈਂਦੀ ਹੈ। ਸਮਝ ਲੈਣਾ ਕਿ ਅੰਦਰੋਂ ਮਨ ਜਾਗ ਗਿਆ, ਔਰ ਜਦੋਂ ਮਨ ਜਾਗਿਆ ਉਦੋਂ ਹੀ ਅੰਦਰ ਦੀ ਮੈਲ ਜਿਹੜੀ ਉਹ ਦੂਰ ਹੋਵੇਗੀ। ਮਨੁੱਖ ਦਾ ਧਿਆਨ ਦੂਜੇ 'ਤੇ ਹੈ, ਲੇਕਿਨ ਗੱਲ ਉਦੋਂ ਬਣੇਗੀ ਜਦੋਂ ਆਪਣੇ 'ਤੇ ਧਿਆਨ ਹੋਵੇਗਾ। ਜਿਸ ਦਿਨ ਅੰਦਰ ਝਾਤੀ ਮਾਰਾਂਗੇ ਨਾ, ਅਤੇ ਉਸ ਦਿਨ ਫਿਰ ਮੇਰੇ ਸਾਹਿਬ ਜੀ ਕਹਿੰਦੇ ਨੇ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਮਾਰੇ, ਦਇਆ ਕਰੋ ਕੁਛ ਮੇਰੇ ਪਾਵੋ ਡੁੱਬਦੇ ਪੱਥਰ ਤਾਰੇ। ਕਹਿੰਦੇ ਨੇ ਓਨੀ ਦੇਰ ਗੱਲ ਨਹੀਂ ਜੇ ਬਣਦੀ, ਜਦੋਂ ਅੰਦਰ ਝਾਤੀ ਮਾਰੀ ਤੇ ਪਤਾ ਲੱਗਾ ਕਿ ਅਸੀਂ ਤੇ ਔਗਣਾਂ ਦੇ ਅੰਦਰੋਂ ਭਰੇ ਹੋਏ ਹਾਂ, ਅੰਦਰ ਤੇ ਮੈਲ ਹੀ ਮੈਲ ਇਕੱਠੀ ਹੋਈ ਹੈ। ਪਤਾ ਲੱਗੇਗਾ ਜਦੋਂ ਅੰਦਰ ਝਾਤੀ ਮਾਰਾਂਗੇ। ਬਾਬਾ ਫਰੀਦ ਨੇ ਇਹ ਹੀ ਸਮਝਾਉਂਦਿਆਂ ਹੋਇਆ ਕਿਹਾ ਸੀ, ਕਹਿਣ ਲੱਗੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਤੇ ਕੀ ਕਰਨਾ, ਆਪਣੜੇ ਗ੍ਰੇਵਾਨ ਮੈਂ ਸਿਰ ਨੀਵਾਂ ਕਰ ਦੇਖ। ਕਹਿੰਦੇ ਨੇ ਪਿਆਰਿਆ ਆਪਣੇ ਅੰਦਰ ਝਾਤੀ ਮਾਰ, ਜਿਸ ਦਿਨ ਆਪਣੇ ਅੰਦਰ ਝਾਤੀ ਮਾਰੇਗਾ ਨਾ, ਉਸ ਦਿਨ ਤੈਨੂੰ ਆਪਣੇ ਅੰਦਰ ਮੈਲ ਨਜ਼ਰ ਆਏਗੀ, ਤੈਨੂੰ ਆਪਣੇ ਅੰਦਰ ਔਗਣ ਨਜ਼ਰ ਆਉਣਗੇ। ਸੱਚ ਜਾਣਿਓ, ਬੰਦਾ ਸੰਸਾਰ ਵਿੱਚ ਦੂਜੇ ਨੂੰ ਸਵਾਰਨ ਵਾਸਤੇ ਬੜਾ ਯਤਨਸ਼ੀਲ ਜੇ, ਹਰੇਕ ਮਨੁੱਖ ਦੂਜੇ ਨੂੰ ਸਵਾਰਨ ਦਾ ਤਾਂ ਯਤਨ ਕਰਦਾ, ਪਰ ਆਪਣੇ ਅੰਦਰ ਝਾਤੀ ਨਹੀਂ ਮਾਰਦਾ, ਆਪਣੇ ਆਪ ਨੂੰ ਸਵਾਰਨ ਦਾ ਯਤਨ ਨਹੀਂ ਕਰਦਾ। ਪਰ ਬਾਬਾ ਫਰੀਦ ਜੀ ਕਹਿੰਦੇ ਨੇ, ਮੈਨੂੰ ਖੁਦਾ ਨੇ ਇਹ ਹੀ ਕਿਹਾ ਸੀ, ਕਹਿਣ ਲੱਗੇ, ਜਿਸ ਦਿਨ ਆਪਣੇ ਆਪ ਨੂੰ ਸਵਾਰ ਲਏਗਾ ਨਾ, ਉਸ ਦਿਨ ਤੈਨੂੰ ਮੇਰੀ ਪ੍ਰਾਪਤੀ ਹੋ ਜਾਏਗੀ, ਕਿਉਂਕਿ ਅੰਦਰੋਂ ਮੈਲ ਨਿਕਲ ਜਾਏਗੀ, ਅੰਦਰ ਨਿਰਮਲ ਹੋ ਜਾਏਗਾ। ਅਤੇ ਕਹਿਣ ਲੱਗੇ, ਆਪ ਸਵਾਰੇ ਮੈਂ ਮਿਲਿਆ ਸੁੱਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਕਹਿੰਦੇ ਨੇ ਸਾਰਾ ਸੰਸਾਰ ਤੇਰਾ ਹੋ ਜਾਏਗਾ ਜਿਸ ਦਿਨ ਤੂੰ ਮੇਰਾ ਹੋ ਗਿਆ। ਅਤੇ ਮੇਰਾ ਹੋਣਾ ਕਿਵੇਂ? ਕਹਿੰਦੇ ਨੇ ਜਿਸ ਦਿਨ ਆਪਣੇ ਆਪ ਨੂੰ ਸਵਾਰ ਲਏਗਾ। ਹੁਣ ਆਪਣਾ ਆਪਾ ਸਵਰੇ ਕਿਵੇਂ? ਇਹ ਸਵਰਦਾ ਜੇ ਕੇਵਲ ਬਾਣੀ ਦੇ ਨਾਲ, ਹੋਰ ਬਾਹਰ ਦੇ ਜਿੰਨੇ ਮਰਜ਼ੀ ਕਰਮ ਕਾਂਡ ਕਰੀ ਜਾਈਏ ਗੱਲ ਨਹੀਂ ਬਣਨੀ। ਆਪਣਾ ਆਪਾ ਸਵਰੇਗਾ ਤੇ ਕੇਵਲ ਨਾਮ ਦੁਆਰਾ, ਕੇਵਲ ਬਾਣੀ ਦੁਆਰਾ ਅੰਦਰ ਦੀ ਮੈਲ ਉਤਰੇਗੀ। ਤੇ ਜਿਸ ਦਿਨ ਅੰਦਰ ਦੀ ਮੈਲ ਉਤਰ ਗਈ, ਮੇਰੇ ਸਾਹਿਬ ਜੀ ਕਹਿੰਦੇ ਨੇ, ਬਾਣੀ ਦੁਆਰਾ ਜਿਸ ਦਿਨ ਅੰਦਰ ਦੀ ਮੈਲ ਉਤਰ ਗਈ ਨਾ, ਉਸ ਦਿਨ ਆਤਮਕ ਅਡੋਲਤਾ ਵਾਲੀ ਅਵਸਥਾ ਵਿੱਚ ਮਨੁੱਖ ਟਿਕ ਜਾਂਦਾ। ਆਤਮਕ ਅਡੋਲਤਾ ਵਾਲੀ ਅਵਸਥਾ ਕੀ ਹੈ? ਜਿਹਦੇ ਵਿੱਚ ਮਨੁੱਖ ਕਿਸੇ ਪਾਸੇ ਵੀ ਉਲਾਰ ਨਹੀਂ ਹੁੰਦਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ, ਉਹਦੀ ਇਹ ਅਵਸਥਾ ਬਣ ਜਾਂਦੀ ਹੈ। ਇਹਨੂੰ ਕਹਿੰਦੇ ਨੇ ਆਤਮਕ ਅਡੋਲਤਾ ਵਾਲੀ ਅਵਸਥਾ। ਔਰ ਕਿਵੇਂ ਹੁੰਦੀ ਹੈ? ਜਦੋਂ ਨਾਮ ਅੰਦਰ ਵਸ ਗਿਆ, ਮੇਰੇ ਸਾਹਿਬ ਜੀ ਕਹਿੰਦੇ ਨੇ, ਸਹਿਜੇ ਹਰ ਨਾਮ ਮਨ ਵਸਾਏ। ਕਹਿੰਦੇ ਨੇ ਹਰੀ ਦਾ ਨਾਮ ਹਿਰਦੇ ਵਿੱਚ ਵਸ ਗਿਆ ਤੇ ਆਤਮਕ ਅਡੋਲਤਾ ਵਾਲੀ ਅਵਸਥਾ ਦੀ ਪ੍ਰਾਪਤੀ ਹੋ ਗਈ। ਤੇ ਸੱਚ ਜਾਣਿਓ, ਜਿਨ੍ਹਾਂ ਨੂੰ ਆਤਮਕ ਅਡੋਲਤਾ ਵਾਲੀ ਅਵਸਥਾ ਪ੍ਰਾਪਤ ਹੋ ਗਈ ਹੈ ਨਾ, ਉਹ ਨਾ ਤੇ ਸੁੱਖ ਵਿੱਚ ਡੋਲਦੇ ਜੇ ਤੇ ਨਾ ਉਹ ਦੁੱਖ ਵਿੱਚ ਹੀ ਡੋਲਦੇ ਨੇ। ਉਹਨਾਂ ਤੇ ਸੁੱਖ ਵੀ ਅਸਰ ਨਹੀਂ ਕਰਦਾ। ਬਹੁਤੀ ਵਾਰੀ ਵੇਖਦੇ ਹਾਂ ਕਿ ਬੰਦਾ ਸੁੱਖ ਵਿੱਚ ਵੀ ਡੋਲ ਜਾਂਦਾ। ਜਦੋਂ ਕਿਤੇ ਬਹੁਤ ਖੁਸ਼ੀ ਦਾ ਮੌਕਾ ਹੋਵੇ ਨਾ, ਤੇ ਜਿਨ੍ਹਾਂ ਨੂੰ ਅਸੀਂ ਬੜੇ ਬੜੇ ਗੁਰਮੁਖ ਸਮਝਦੇ ਹਾਂ ਨਾ, ਉਹ ਵੀ ਡੋਲ ਜਾਂਦੇ ਨੇ। ਉਹ ਵੀ ਕਹਿੰਦੇ ਨੇ, ਵੇਖੋ ਜੀ ਕੀ ਕਰੀਏ, ਨੱਕ ਨਹੀਂ ਰਹਿੰਦਾ, ਰਿਸ਼ਤੇਦਾਰਾਂ ਦੇ ਵਿੱਚ ਸਾਂਝ ਬਣਦੀ ਨਹੀਂ। ਜਿੰਨਾ ਚਿਰ ਸ਼ਰਾਬ ਦੇ ਦੌਰ ਨਾ ਚੱਲਣ, ਜਿੰਨਾ ਚਿਰ ਨੱਚਣ ਵਾਲੀਆਂ ਨਾ ਨਚਾਈਆਂ ਜਾਣ, ਬੜੇ ਬੜੇ ਗੁਰਮੁਖ ਮੈਂ ਵੇਖਦਾ ਅੰਦਰੋਂ ਡੋਲ ਜਾਂਦੇ ਨੇ। ਅਤੇ ਜੇ ਕਿਤੇ ਦੁੱਖ ਦਾ ਸਮਾਂ ਆਇਆ ਨਾ, ਤੇ ਉਸ ਵੇਲੇ ਵੀ ਕੋਈ ਭਾਗਾਂ ਵਾਲਾ ਜਿਹੜਾ ਸਾਬਤ ਰਹਿੰਦਾ। ਪਰ ਜਿਸ ਦੇ ਅੰਦਰ ਆਤਮਕ ਅਡੋਲਤਾ ਵਾਲੀ ਅਵਸਥਾ ਹੈ, ਸੱਚ ਜਾਣਿਓ, ਉਹ ਮਨੁੱਖ ਕਦੇ ਨਹੀਂ ਡੋਲਦਾ, ਨਾ ਸੁੱਖ ਵਿੱਚ ਡੋਲਦਾ ਤੇ ਨਾ ਦੁੱਖ ਵਿੱਚ ਹੀ ਡੋਲਦਾ, ਦੋਵਾਂ ਅਵਸਥਾ ਵਿੱਚ ਹੀ ਉਸ ਇੱਕੋ ਥਾਂ ਤੇ ਅਟਲ ਰਹਿੰਦਾ ਹੈ, ਕਿਉਂਕਿ ਅੰਦਰ ਨਾਮ ਦਾ ਵਾਸਾ ਹੋ ਗਿਆ, ਆਤਮਕ ਅਡੋਲਤਾ ਵਾਲੀ ਅਵਸਥਾ। ਹੁਣ ਅਸੀਂ ਵੇਖਦੇ ਹਾਂ ਜਿਨ੍ਹਾਂ ਦਾ ਅੱਜ ਅਸੀਂ ਸ਼ਹਾਦਤ ਦਾ ਦਿਨ ਮਨਾ ਰਹੇ ਹਾਂ, ਭਾਈ ਸਾਹਿਬ ਭਾਈ ਸ਼ੁਭੇਗ ਸਿੰਘ, ਭਾਈ ਸਾਹਿਬ ਭਾਈ ਸ਼ਾਬਾਜ ਸਿੰਘ ਜੀ, ਇਹ ਦੋਵੇਂ ਪਿਓ ਪੁੱਤਰ ਨੇ। ਭਾਈ ਸ਼ੁਭੇਗ ਸਿੰਘ ਜੀ ਦੇ ਪੁੱਤਰ ਸਨ ਭਾਈ ਸ਼ਾਬਾਜ਼ ਸਿੰਘ ਜੀ ਇਤਿਹਾਸ ਦੇ ਪੰਨੇ ਦੱਸਦੇ ਨੇ, ਕਹਿੰਦੇ ਨੇ ਖਾਨ ਬਹਾਦਰ ਜ਼ਕਰੀਆ ਜਿਸ ਨੇ ਬੜਾ ਹੀ ਅੱਤਿਆਚਾਰ ਕੀਤਾ ਸਿੱਖਾਂ 'ਤੇ, ਔਰ ਲਗਭਗ ਇਸ ਨੇ 10,000 ਸਿੰਘਾਂ ਦਾ ਕਤਲ ਕੀਤਾ, ਖੂਨ ਦਾ ਪਿਆਸਾ ਬਣਿਆ ਪਿਆ। ਭਾਈ ਸਾਹਿਬ ਭਾਈ ਸ਼ਬੇਗ ਸਿੰਘ ਜੀ ਇਹ ਕਦੇ ਕੋਤਵਾਲ ਵੀ ਸਨ, ਇਹ ਠੇਕੇਦਾਰੀ ਦਾ ਕੰਮ ਵੀ ਕਰਦੇ ਸਨ, ਔਰ ਇਹਨਾਂ ਦਾ ਸਰਕਾਰੇ ਦਰਬਾਰੇ ਬੜਾ ਮਾਣ ਸਨਮਾਨ ਵੀ ਸੀ। ਇਹਨਾਂ ਦੀ ਕਦਰ ਕਰਦਾ ਸੀ ਖਾਨ ਬਹਾਦਰ ਜ਼ਕਰੀਆ। ਇਹ ਲਗਭਗ 1745 ਦੀ ਬਾਤ ਹੈ, ਕਿਉਂਕਿ 1745 ਵਿੱਚ ਖਾਨ ਬਹਾਦਰ ਜ਼ਕਰੀਆ ਇਹ ਚਲਾਣਾ ਕਰ ਗਿਆ। ਇਸ ਤੋਂ ਪਹਿਲਾਂ ਇਸ ਨੇ ਬਹੁਤ ਅੱਤਿਆਚਾਰ ਕੀਤਾ, ਔਰ ਇਸ ਤੋਂ ਪਹਿਲਾਂ ਭਾਈ ਸਾਹਿਬ ਭਾਈ ਸ਼ਬੇਗ ਸਿੰਘ ਜਦੋਂ ਸਰਦਾਰ ਕਪੂਰ ਸਿੰਘ ਜੀ ਨੂੰ ਨਵਾਬੀ ਦਿੱਤੀ ਗਈ, ਉਸ ਵੇਲੇ ਨਵਾਬੀ ਲੈ ਕੇ ਸਰਦਾਰ ਸ਼ਬੇਗ ਸਿੰਘ ਜੀ ਗਏ ਸਨ। ਇਹਨਾਂ ਦੇ ਨਾਲ ਕੁਝ ਨੁਮਾਇੰਦੇ ਸਨ ਸਰਕਾਰ ਦੇ, ਅਤੇ ਜਾ ਕੇ ਗੁਰੂ ਕੇ ਖਾਲਸੇ ਨੂੰ ਬੇਨਤੀ ਕੀਤੀ ਕਿ ਸਰਕਾਰ ਤੁਹਾਡੇ ਨਾਲ ਸੁਲ੍ਹਾ ਸਫਾਈ ਚਾਹੁੰਦੀ ਹੈ, ਉਹਨਾਂ ਨੇ ਨਵਾਬੀ ਤੁਹਾਡੇ ਵਾਸਤੇ ਭੇਜੀ ਹੈ, 1,00,000 ਰੁਪਈਆ ਭੇਜਿਆ, ਕੁਝ 2-3 ਪਿੰਡ ਵੀ ਦਿੱਤੇ ਗਏ ਨੇ। ਅਤੇ ਸਿੰਘਾਂ ਨੇ ਇਨਕਾਰ ਕਰ ਦਿੱਤਾ, ਕਹਿਣ ਲੱਗੇ ਸਾਨੂੰ ਕਲਗੀ ਵਾਲੇ ਪਾਤਸ਼ਾਹ ਨੇ ਕਿਹਾ ਕਿ ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ, ਯਾਦ ਰੱਖੇ ਹਮਰੀ ਗੁਰਿਆਈ। ਕਹਿਣ ਲੱਗੇ ਸਾਡਾ ਗੁਰੂ ਕਹਿ ਕੇ ਗਿਆ ਕਿ ਇਹਨਾਂ ਨੂੰ ਪਾਤਸ਼ਾਹੀ ਦੇਣੀ ਹੈ, ਸਾਨੂੰ ਨਵਾਬੀ ਨਹੀਂ ਚਾਹੀਦੀ ਸਰਕਾਰ ਦੀ। ਅਤੇ ਸਰਦਾਰ ਸ਼ਬੇਗ ਸਿੰਘ ਨੇ ਕਿਹਾ, ਕਹਿਣ ਲੱਗੇ ਤੁਸੀਂ ਮੰਗੀ ਨਹੀਂ, ਤੁਹਾਨੂੰ ਆਪ ਸਰਕਾਰ ਦੇ ਰਹੀ ਹੈ, ਔਰ ਕੁਝ ਸਮਾਂ ਸੁੱਖ ਚੈਨ ਦਾ ਬੀਤੇਗਾ, ਉਸ ਤੋਂ ਬਾਅਦ ਅਸੀਂ ਤਿਆਰੀ ਕਰਾਂਗੇ, ਔਰ ਤਿਆਰੀ ਕਰਕੇ ਫਿਰ ਦੁਸ਼ਮਣ ਦੇ ਨਾਲ ਲੋਹਾ ਲੈਣ ਵਾਸਤੇ ਤਿਆਰ ਹੋਵਾਂਗੇ, ਸਾਨੂੰ ਸੁੱਖ ਦਾ ਸਮਾਂ ਕੁਝ ਮਿਲੇਗਾ। ਹਕੀਕਤ ਵਿੱਚ ਅੰਦਰੋਂ ਸਰਦਾਰ ਸ਼ਬੇਗ ਸਿੰਘ ਜੀ ਉਹ ਸਿੰਘਾਂ ਦੇ ਹਮਾਇਤੀ ਸਨ, ਇਮਦਾਦ ਕਰਨੀ ਚਾਹੁੰਦੇ ਸਨ, ਪਰ ਕਈ ਸਾਡੇ ਵਰਗੇ ਉਹਨਾਂ ਨੇ ਸਰਦਾਰ ਸ਼ਬੇਗ ਸਿੰਘ ਨੂੰ ਵੀ ਗਦਾਰ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹ ਗੌਰਮੈਂਟ ਦੇ ਨਾਲ ਮਿਲਿਆ ਹੋਇਆ। ਉਸ ਵੇਲੇ ਗੁਰੂ ਸਵਾਰਿਓ ਸਰਦਾਰ ਦਰਬਾਰਾ ਸਿੰਘ ਜੀ ਜਿਹੜੇ ਜਥੇਦਾਰ ਸਨ ਉਹਨਾਂ ਨੂੰ ਬੇਨਤੀ ਕੀਤੀ ਕਿ ਨਵਾਬੀ ਤੁਸੀਂ ਪ੍ਰਵਾਨ ਕਰੋ। ਉਹਨਾਂ ਨੇ ਕਿਹਾ, ਨਹੀਂ, ਮੇਰਾ ਤਾਂ ਹੁਣ ਅੰਤਮ ਸਮਾਂ ਨੇੜੇ ਹੈ। ਕਿਸੇ ਨੇ ਨਵਾਬੀ ਲੈਣ ਦੀ ਹਿੰਮਤ ਨਾ ਕੀਤੀ, ਔਰ ਫਿਰ ਆਖਿਰਕਾਰ ਸਰਦਾਰ ਕਪੂਰ ਸਿੰਘ ਜੀ ਜਿਹੜੇ ਕਿ ਘੋੜਿਆਂ ਦੀ ਲਿੱਦ ਸੁੱਟਿਆ ਕਰਦੇ ਸਨ, ਉਹਨਾਂ ਨੂੰ ਕਹਿਣ ਲੱਗੇ ਕਿ ਜੇ ਹੋਰ ਕਿਸੇ ਨੇ ਨਵਾਬੀ ਨਹੀਂ ਲੈਣੀ ਤਾਂ ਸੇਵਾਦਾਰ ਨੂੰ ਨਵਾਬੀ ਦੇ ਦਿਓ। ਅਤੇ ਸਰਦਾਰ ਕਪੂਰ ਸਿੰਘ ਕਹਿਣ ਲੱਗੇ ਕੀ ਗੱਲ, ਤੁਹਾਨੂੰ ਮੇਰੀ ਸੇਵਾ ਚੰਗੀ ਨਹੀਂ ਲੱਗਦੀ? ਪਰ ਜਦੋਂ ਬੜਾ ਜ਼ੋਰ ਦਿੱਤਾ ਗਿਆ ਸਾਰਿਆਂ ਨੇ, ਅਤੇ ਉਸ ਵੇਲੇ ਸਰਦਾਰ ਕਪੂਰ ਸਿੰਘ ਜੀ ਉਹਨਾਂ ਨੇ ਹਾਮੀ ਭਰੀ, ਕਹਿਣ ਲੱਗੇ ਮੈਂ ਨਵਾਬੀ ਲੈਣ ਲਈ ਤਿਆਰ ਹਾਂ, ਪਰ ਇੱਕ ਬੇਨਤੀ ਹੈ, ਮੇਰੇ ਨਾਲ ਇੱਕ ਵਾਅਦਾ ਕਰੋ, ਨਾ ਤਾਂ ਮੇਰੇ ਕੋਲੋਂ ਭਾਂਡਿਆਂ ਦੀ ਸੇਵਾ ਖੋਈ ਜਾਏਗੀ, ਨਾ ਮੇਰੇ ਕੋਲੋਂ ਝਾੜੂ ਦੀ ਸੇਵਾ ਖੋਈ ਜਾਏਗੀ, ਅਤੇ ਨਾ ਮੇਰੇ ਕੋਲੋਂ ਘੋੜਿਆਂ ਦੀ ਲਿੱਦ ਸੁੱਟਣ ਦੀ ਸੇਵਾ ਖੋਈ ਜਾਏਗੀ। ਕਹਿਣ ਲੱਗੇ ਇਹ ਸੇਵਾ ਨਿਰੰਤਰ ਮੈਂ ਜਾਰੀ ਰੱਖਾਂਗਾ। ਕਿੰਨਾ ਕੁ ਅੰਦਰ ਨਿਮਰਤਾ ਹੋਵੇਗੀ ਉਹਨਾਂ ਸਿੰਘਾਂ ਦੇ ਅੰਦਰ। ਗੁਰੂ ਸਵਾਰਿਓ ਇੱਕ ਬੇਨਤੀ ਹੋਰ ਕੀਤੀ, ਕਹਿਣ ਲੱਗੇ ਮੈਂ ਨਵਾਬੀ ਲੈਣੀ ਹੈ, ਪਰ 5 ਸਿੰਘਾਂ ਦੇ ਚਰਨਾਂ ਨੂੰ ਛੁਹਾ ਕੇ ਇਹ ਨਵਾਬੀ ਦਿੱਤੀ ਜਾਏ। ਔਰ 5 ਸਿੰਘਾਂ ਦੇ ਚਰਨਾਂ ਨੂੰ ਛੁਹਾ ਕੇ ਇਹ ਨਵਾਬੀ ਦਿੱਤੀ ਗਈ। ਕੁਝ ਸਮਾਂ ਸੁੱਖ ਚੈਨ ਦਾ ਬੀਤਿਆ ਅਤੇ ਗੁਰੂ ਸਵਾਰਿਓ ਇਸ ਨੇ ਫਿਰ ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ। ਭਾਈ ਸਾਹਿਬ ਭਾਈ ਸ਼ਬੇਗ ਸਿੰਘ ਜੀ ਦਾ ਸਪੁੱਤਰ ਸ਼ਾਬਾਜ਼ ਸਿੰਘ 18 ਵਰ੍ਹਿਆਂ ਦਾ ਹੋਇਆ, ਬੜਾ ਸੁੰਦਰ ਸਡੋਲ ਸਰੀਰ ਹੈ, ਚਿਹਰੇ 'ਤੇ ਬੜਾ ਨੂਰ ਹੈ, ਅੰਦਰੋਂ ਨਾਮ ਬਾਣੀ ਵਿੱਚ ਰੰਗੇ ਹੋਏ ਨੇ। ਅਤੇ ਸੱਚ ਜਾਣਿਓ ਜਿਸ ਕਾਜ਼ੀ ਦੇ ਕੋਲ ਇਹ ਪੜ੍ਹਾਈ ਕਰਦੇ ਸਨ ਨਾ, ਉਹਦਾ ਮਨ ਬੇਈਮਾਨ ਹੋ ਗਿਆ ਅਤੇ ਉਸ ਨੇ ਕਹਿ ਦਿੱਤਾ ਵੀ ਜੇ ਕਿਤੇ ਇਹ ਮੇਰਾ ਦਮਾਦ ਬਣ ਜਾਏ ਤਾਂ ਮੇਰੇ ਵਾਸਤੇ ਇਸ ਤੋਂ ਚੰਗੀ ਗੱਲ ਕੋਈ ਨਹੀਂ ਹੋ ਸਕਦੀ, ਪਰ ਜੇ ਕਿਤੇ ਇਹ ਇਸਲਾਮ ਕਬੂਲ ਕਰ ਲਵੇ। ਉਸ ਨੇ ਬੜੀਆਂ ਸਿਫਤਾਂ ਕੀਤੀਆਂ ਇਸਲਾਮ ਦੀਆਂ ਅਤੇ ਕਹਿਣ ਲੱਗੇ ਸ਼ਾਬਾਜ਼ ਸਿੰਘ मैं अपनी बच्ची का रिश्ता देने वास्ते तेनू तैयार हाँ, पर जे तू कि इस्लाम बेच आ जाए। सरदार शहबाज सिंह जिन्हू गुड़ती विच सिखी मिली अपने पिता तो, उसने कहा, कहन लगे काजी जी, इस्लाम धर्म माड़ा नहीं, असी किसी नू माड़ा नहीं आखदे, तेनू अपने धर्म ते माण है, पर मैनू अपने धर्म ते बड़ा माण है। कहन लगे मैं अपना धर्म नहीं छड सकदा। देखो कदे कहा सी भगत नामदेव जी नू, इत्थों तक कि उन्हां दी मां ने भी कह दिता, रोंदिया होया मां ने कहा सी, रुदन करै नामे की माए, छोड़ो राम की ना भजे खुदाए। कहन लगे राम विच ते खुदा विच की अंतर है, पुत्र अपनी जान बचा, जे वो कहिंदे ने तू खुदा खुदा कहना ते तू खुदा ही कही जा, राम विच खुदा विच कोई भेद नहीं, ते सच जाने वो भेद है भी कोई नहीं। पर उन्हें इको गल कहे सी, कहन लगे ना हो तेरा पूंगड़ा, ना तू मेरी माए, पिंड पड़े तो हर गुण गाए। कहन लगे शरीर जांदे ते जान दे, मैं तेरा पुत्र नहीं, तू मेरी मां नहीं, जे तू मैनू इस गल वास्ते मजबूर करें। कारण की है? कहन लगे भावें राम विच ते खुदा विच भेद कोई नहीं, पर जेड़े जबरदस्ती अखवाना चाहते ने ना, उन्हां दियां नजरां विच बहुत वड्डा भेद है। जेड़े जबरदस्ती इस पासे लियाउणा चाहते ने, कह दिता शहबाज सिंह ने, कहन लगे कि मैं अपना धर्म नहीं छड सकता। ते इसने बहाना की बनाया, इसने कह दिता, कहन लगे खान बहादुर जकरिया नू, इसने कहा कि इस नौजवान ने मुहम्मद साहब ते बीबी फातिमा दे विरुद्ध बहुत भैड़े शब्द कहे ने, और इन्हां नू गिरफ्तार करके सख्त तो सख्त सजा देनी चाहिए। उस समय कहिंदे ने कि गिरफ्तार किया गया भाई शबेग सिंह ते भाई शहबाज सिंह जी नू, दोवे प्यो पुत्रां नू गिरफ्तार कर लिया गया। इसे ही खान बहादुर जकरिया ने भाई साहब भाई तारू सिंह जी ने भी गिरफ्तार किया, पर जिस दे अंदर नाम का वासा सी ना, वो अडोल रहा। इसने कहा तेरे केस कतल करने ने, ते भाई तारू सिंह ने क्या, कहन लगे केस कतल नहीं हो सकते, ये मेरे कलगी वाले पातशाह की मोहर है, मैनू उस चीज़ की सजा दो जी मेरी है, ये केस मेरे नहीं, ये केस नहीं कतल हो सकते। जदों ये गल कही तो सरदार रतन सिंह भंगू ने जिहड़े शब्द लिखे ने ना, कहन लगे ये क्रोध में आ गया, तो कहन लगा मैं जुत्तियां मार के केस ला देंगा, ये शब्द वरते सन इसने, मैं जुत्ती दे नाल केस ला देंगा। तो भाई तारू सिंह ने हस के कहा सी, कहन लगा तू जुत्ती नाल केस की लाने ने, मैं तेनू जुत्ती दे नाल अगे ला के लैके जावांगा। ये शब्द कहे भाई तारू सिंह ने, और सच जाण्यो उस गुरु के लाल दे कहे होए बोल सत होए, भाई तारू सिंह जी की खोपड़ी उतार दिती गई। खोपड़ी उतारन तो बाद जदों खान बहादुर जकरिया बीमार हो गया, इसनों बन पै गया, इसकी जान बड़ी तंग है, बड़े वैद बुलाए गए पर किसी कोलों कोई आराम नहीं आता। तो फिर क्या सी भाई शबेग सिंह ने, कहन लगे जिहड़ा तुसां अत्याचार कीता है ना, तुहानू माफ़ी नहीं मिल सकती, इको इलाज है कि भाई तारू सिंह की जुत्ती लिया के ते खान बहादुर जकरिया के सिर विच मारी जाए, तो मैं वादे नाल कहिंदा इहनू आराम मिलेगा। भाई तारू सिंह जी का जोड़ा लिया गया, खान बहादुर जकरिया के सिर विच मारिया, और इसनू आराम मिलिया। जदों भी तकलीफ वधदी है तो तरले लैके कहिंदा कि भाई तारू सिंह का जोड़ा लैके आओ, इहदे सिर विच मारिया इसनू आराम मिलदा सी, और वह गुरु का लाल 21 दिन बिना खोपड़ी तो जिउंदा रहा। अज असी भावें किंतु परंतु करन लगे हैं, एक मिनट लाने हैं, पर गुरु सवारियो जिन्हां दे अंदर नाम वसया है, जिहड़े उस मालक नाल जुड़े ने, 21 दिन वह गुरु का लाल बिना खोपड़ी तो जिउंदा रहा। और जदों 21वें दिन खान बहादुर जकरिया ने अपना आखिरी श्वास लिया, इस दे प्राण निकल गए, तो जाके दसिया भाई तारू सिंह नूं, कहन लगे खान बहादुर जकरिया पापी तुर गए। ते भाई तारू सिंह ने कहा हुण साडा भी इशनान कराओ। भाई तारू सिंह जी का भी इशनान कराया, कलगी वाले पातशाह के चरणों में अरदास बेनती की, और जिहड़ी सिखी सी वह केसा सवासा नाल निभ गई गुरु के लाल दी। गुरु सवारियो भाई शवेक सिंह शहबाज सिंह इन्हां नूं भी गिरफ्तार इसने किया सी, और सजा की सुनाई गई। पहला भाई शवेक सिंह नूं कहा, ਕਹਿਣ ਲੱਗੇ ਤੇਰੇ ਪੁੱਤਰ ਨੇ ਇਸਲਾਮ ਕਬੂਲ ਕਰ ਲਿਆ ਅਤੇ ਚੰਗਾ ਹੋਵੇ ਤੂੰ ਵੀ ਇਸਲਾਮ ਕਬੂਲ ਕਰ ਲਵੇਂ। ਇੱਧਰ ਭਾਈ ਸ਼ਾਬਾਸ਼ ਸਿੰਘ ਨੂੰ ਵੀ ਐਸਾ ਹੀ ਕਿਹਾ ਗਿਆ ਕਿ ਤੇਰੇ ਪਿਤਾ ਨੇ ਇਸਲਾਮ ਕਬੂਲ ਕਰ ਲਿਆ। ਸੱਚ ਜਾਣਿਓ ਜਦੋਂ ਪਤਾ ਲੱਗਿਆ ਪਿਤਾ ਨੂੰ ਅਤੇ ਪੁੱਤਰ ਦੀ ਮੁਲਾਕਾਤ ਵਾਸਤੇ ਉਸਨੇ ਸਮਾਂ ਮੰਗਿਆ, ਕਹਿਣ ਲੱਗੇ ਮੈਂ ਆਪਣੇ ਪੁੱਤਰ ਨੂੰ ਇੱਕ ਵਾਰੀ ਮਿਲਣਾ ਚਾਹੁੰਦਾ। ਭਾਈ ਸ਼ਵੇਕ ਸਿੰਘ ਜੀ ਨੂੰ ਸਮਾਂ ਦਿੱਤਾ ਗਿਆ ਆਪਣੇ ਪੁੱਤਰ ਨੂੰ ਮਿਲਣ ਵਾਸਤੇ। ਇੱਕ ਸ਼ਾਇਰ ਨੇ ਬੜਾ ਸੁੰਦਰ ਇੱਥੇ ਅੰਕਿਤ ਕੀਤਾ, ਉਹ ਕਹਿੰਦੇ ਨੇ ਅਤੀ ਸਿਆਣਾ ਸੁੰਦਰ ਆਲਮ ਸੀ ਸ਼ਾਬਾਜ਼ ਸਿੰਘ ਲਾਸਾਨੀ। ਕਹਿੰਦੇ ਨੇ ਬੜਾ ਸਿਆਣਾ ਅਤੇ ਸੂਝਵਾਨ ਹੈ, ਪਤਿਤ ਕਰਨ ਲਈ ਸਿੱਖ ਸਿੱਖੀ ਤੋਂ ਹੈ ਸੀ ਜਦੋਂ ਕਾਜ਼ੀਆਂ ਠਾਨੀ। ਇਸ ਨੂੰ ਪਤਿਤ ਕਰਨ ਵਾਸਤੇ ਸੋਚਿਆ ਗਿਆ ਅਤੇ ਗੁਰੂ ਸਵਾਰਿਓ ਉੱਧਰ ਭਾਈ ਸ਼ਵੇਕ ਸਿੰਘ ਇਹਨਾਂ ਨੂੰ ਪਤਾ ਲੱਗਿਆ, ਸੁਣਿਆ ਜਦੋਂ ਸ਼ਵੇਕ ਸਿੰਘ ਨੇ ਲਾਲ ਮੇਰਾ ਇੰਨਾ ਪਰਮਾਇਆ ਮੁਲਾਕਾਤ ਲਈ ਇਜਾਜ਼ਤ, ਪਿਤਾ ਚੱਲ ਪੁੱਤਰ ਕੋਲ ਆਇਆ ਫੇਰ ਅੰਗੂਠਾ ਲਾਲ ਦੇ ਮੱਥੇ ਰੇਖਾ ਪਲਟ ਕਿਆ ਕੀ ਕਰਨਾ ਕਿਆ ਸ਼ਾਬਾਜ਼ ਸਿੰਘ ਸੁਣ ਬਾਪੂ ਮੈਂ ਸਿੰਘ ਹਾਂ ਸਿੱਖੀ ਲਈ ਮਰਨਾ। ਕਹਿਣ ਲੱਗੇ ਮੈਂ ਆਪਣਾ ਆਪਾ ਕੁਰਬਾਨ ਕਰਨਾ, ਮੈਂ ਗੁਰੂ ਕਾ ਸਿੰਘ ਹਾਂ। ਕਾਜ਼ੀਆਂ ਪਾਣੇ ਅਤੀ ਸਿਆਣਾ ਅਤ ਸੋਹਣਾ ਸਿੱਖ ਥੀ ਨਹੀਂ ਸਕਦਾ ਐ ਪਰ ਸਿੱਖ ਗੁਰ ਸਨਮੁਖ ਰਹਿੰਦਾ ਬੇਮੁਖ ਹੋ ਕੇ ਜੀ ਨਹੀਂ ਸਕਦਾ। ਵੇਖ ਅਕੀਦਾ ਪਿਓ ਪੁੱਤ ਦਾ ਯਹੀ ਆਖਾਂ ਕਿਆ ਗੁੱਸਾ ਖਾ ਕੇ, ਕਿਉਂਕਿ ਖਾਨ ਬਹਾਦਰ ਜ਼ਕਰੀਆ ਤੋਂ ਬਾਅਦ ਯਹੀ ਆਖਾਂ ਉਹਦੀ ਥਾਂ 'ਤੇ ਬੈਠਾ ਸੀ, ਉਸ ਨੇ ਇਹਨਾਂ ਨੂੰ ਸ਼ਹੀਦ ਕੀਤਾ। ਜਦੋਂ ਪਿਓ ਪੁੱਤਰ ਦਾ ਵਤੀਰਾ ਵੇਖਿਆ ਨਾ, ਵੇਖ ਅਕੀਦਾ ਪਿਓ ਪੁੱਤਰ ਦਾ ਯਹੀ ਆਖਾਂ ਕਿਆ ਗੁੱਸਾ ਖਾ ਕੇ ਚਾੜ ਚਰਖੜੀ ਤੁੰਬੋ ਐਸੇ ਵੇਖੈ ਕੁੱਲ ਜਮਾਨਾ ਆ ਕੇ। ਕਹਿਣ ਲੱਗੇ ਇਹਨਾਂ ਨੂੰ ਚਰਖੜੀ 'ਤੇ ਚਾੜ ਕੇ ਐਸੇ ਤੁੰਬੋ, ਇਹਨਾਂ ਦੇ ਤੂੰਬੇ ਤੂੰਬੇ ਸਰੀਰ ਦੇ ਉਡਾ ਦਿਓ ਤਾਂ ਕਿ ਸਾਰਾ ਜ਼ਮਾਨਾ ਆ ਕੇ ਵੇਖ ਲਏ ਕਿ ਇਹਨਾਂ ਦੀ ਕੀ ਹਾਲਤ ਹੋ ਰਹੀ ਹੈ। ਅਤੇ ਉਸ ਵੇਲੇ ਸੁਣਿਆ ਜਦੋਂ ਚਰਖੜੀ ਚੜ੍ਹਨਾ, ਗੁਰੂ ਕੇ ਲਾਲ ਜਿਹੜੇ ਨੇ ਨਾ ਮੌਤ ਤੋਂ ਨਹੀਂ ਜੇ ਘਬਰਾਉਂਦੇ ਕਿਉਂਕਿ ਅੰਦਰ ਆਤਮਕ ਅਡੋਲਤਾ ਹੈ। ਸੁਣਿਆ ਜਦੋਂ ਚਰਖੜੀ ਚੜ੍ਹਨਾ ਸ਼ਵੇਕ ਸਿੰਘ ਕਿਹਾ ਮੁਸਕਾ ਕੇ, ਕੀ ਕਹਿੰਦੇ ਨੇ, ਸੱਚ ਲਈ ਸਭ ਕੁਝ ਸਦਕੇ ਕਰਨਾ ਕੀ ਕਰਨਾ ਕੱਚ ਬਚਾ ਕੇ। ਕਹਿਣ ਲੱਗੇ ਸਰੀਰ ਨੂੰ ਬਚਾ ਕੇ ਕੀ ਕਰਨਾ, ਜਿਸ ਸੱਚ ਖਾਤਰ ਕਲਗੀ ਧਰਨੇ ਆਪਣੀ ਕੁੱਲ ਜਦ ਦਾਤ ਲਾਈ, ਸੁਣ ਸੂਬੇ ਕਾਜੀ ਕੁੜਿਆਰਾ ਹਮ ਕੁੱਲ ਰਾਖੇ ਕੌਣ ਵਡਾਈ। ਕਹਿਣ ਲੱਗੇ ਕਿੱਧਰ ਦੀ ਵਡਿਆਈ ਏ, ਮੇਰੇ ਕਲਗੀ ਵਾਲੇ ਨੇ ਜੇ ਸਭ ਕੁਝ ਦਾਤ ਲਾ ਦਿੱਤਾ, ਨਾ ਆਪਣੇ ਲਈ ਕੁਝ ਬਚਾਇਆ ਅਤੇ ਨਾ ਆਪਣਿਆਂ ਲਈ ਕੁਝ ਬਚਾਇਆ, ਮੈਂ ਵੀ ਉਸ ਕਲਗੀ ਧਰ ਦਾ ਪੁੱਤਰ ਹਾਂ, ਨਾ ਆਪਣੇ ਆਪ ਨੂੰ ਬਚਾਇਆ ਅਤੇ ਨਾ ਆਪਣੇ ਪੁੱਤਰ ਨੂੰ ਬਚਾਇਆ। ਔਰ ਕਹਿਣ ਲੱਗੇ ਕਿ ਹਮ ਕੁੱਲ ਰਾਖੇ ਕੌਣ ਵਡਾਈ, ਚਾਰ ਚਰਖੜੀ ਪਿਓ ਪੁੱਤ ਦੋਵੇ ਤੁੰਬੇ ਗਏ ਪਰ ਸੀ ਨਾ ਕੀਤੀ, ਗੂੰਜ ਅਕਾਲ ਅਕਾਲ ਦੀ ਗੂੰਜੀ ਨਿਭੀ ਸਵਾਸਾਂ ਨਾਲ ਪ੍ਰੀਤੀ। ਕਹਿੰਦੇ ਨੇ ਦੋਵੇ ਪਿਓ ਪੁੱਤਰ ਚਰਖੜੀ 'ਤੇ ਚਾੜ ਦਿੱਤੇ ਗਏ ਔਰ ਇਹ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭ ਗਈ। ਗੁਰੂ ਸਵਾਰਿਓ ਜੀਵਤ ਸਾਹਿਬ ਸੇਵਿਓ ਆਪਣਾ ਅੰਤਰ ਰੱਖਿਓ ਚੀਤ। ਉਸ ਮਾਲਕ ਨੂੰ ਚੇਤੇ ਵਿੱਚ ਰੱਖਿਆ, ਆਖਰੀ ਸਮੇਂ ਵੀ ਆਖਰੀ ਸਵਾਸ ਵੀ ਉਹਦੀ ਯਾਦ ਵਿੱਚ ਗੁਜ਼ਾਰਿਆ ਹੈ, ਜਿਨ੍ਹਾਂ ਦਾ ਨਾਮ ਸਿੱਖ ਜਗਤ ਨੇ ਸਦਾ ਵਾਸਤੇ ਅਰਦਾਸ ਵਿੱਚ ਸ਼ਾਮਲ ਕਰ ਦਿੱਤਾ। ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਭਾਈ ਮਨੀ ਸਿੰਘ ਨੂੰ ਵੀ ਇਹੀ ਕਿਹਾ ਸੀ, ਕਹਿਣ ਲੱਗੇ ਤੂੰ ਆਪਣਾ ਜੀਵਨ ਬਚਾ, ਇਹ ਜੀਵਨ ਵਾਰ ਵਾਰ ਨਹੀਂ ਮਿਲਣਾ। ਅਤੇ ਭਾਈ ਮਨੀ ਸਿੰਘ ਨੇ ਵੀ ਇਹ ਸ਼ਬਦ ਕਹੇ ਸਨ, ਕਹਿਣ ਲੱਗੇ ਕਿ ਦੇਹੀ ਕਿਸਕੀ ਵਾਪੜੀ, ਜੇ ਸਿੱਖੀ ਸਾਬਤ ਹੋਏ, ਦੇਹੀ ਤੋਂ ਆਵਣ ਜਾਣ ਹੈ, ਸਿੱਖੀ ਮਿਲੇ ਕਬ ਕੋਏ। ਕਹਿਣ ਲੱਗੇ ਦੇਹੀ ਪਹਿਲਾਂ ਵੀ ਬੜੀ ਵਾਰੀ ਮਿਲੀ, ਫਿਰ ਵੀ ਬੜੀ ਵਾਰੀ ਮਿਲੇਗੀ, ਪਰ ਕਲਗੀ ਵਾਲੇ ਪਾਤਸ਼ਾਹ ਦੀ ਸਿੱਖੀ ਬੜੇ ਭਾਗਾਂ ਦੇ ਨਾਲ ਮਿਲਦੀ ਹੈ, ਇਹ ਸਿੱਖੀ ਦੁਬਾਰਾ ਨਹੀਂ ਮਿਲਣੀ। ਗੁਰੂ ਸਵਾਰਿਓ, ਉਹਨਾਂ ਦੀ ਯਾਦ ਵਿੱਚ, ਉਹਨਾਂ ਦੀ ਯਾਦ ਮਨਾਈ ਜਾ ਰਹੀ ਹੈ, ਜਿਹੜੇ ਚਰਖੜੀ 'ਤੇ ਆਪਣਾ ਤੂੰਬਾ ਤੂੰਬਾ 'ਤੇ ਕਰਵਾ ਲਿਆ, ਪਰ ਉਹਨਾਂ ਨੇ ਸਿੱਖੀ ਨੂੰ ਦਾਗ ਨਹੀਂ ਲੱਗਣ ਦਿੱਤਾ। ਅੱਜ ਸਾਡੇ ਕੋਲ ਇੰਨਾ ਸੁੱਖ ਹੈ ਔਰ ਅਸੀਂ ਫਿਰ ਵੀ ਸਿੱਖੀ ਤੋਂ ਦੂਰ ਭੱਜ ਲਏ ਹਾਂ। ਕਾਰਨ ਕੀ ਹੈ ਕਿ ਸਾਡੇ ਕੋਲ ਨਾਮ ਦੀ ਦਾਤ ਨਹੀਂ, ਸਾਡੇ ਅੰਦਰ ਬਾਣੀ ਨਹੀਂ ਵਸੀ, ਕੇਵਲ ਅੰਦਰ ਮੈਲ ਹੈ। ਅਤੇ ਜਿੰਨੀ ਦੇਰ ਮੈਲ ਹੋਵੇਗੀ ਨਾ, ਉਨੀ ਦੇਰ ਭਟਕਣਾ। ਜੇ ਜਿਸ ਦਿਨ ਮੈਲ ਮਿਟ ਗਈ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਨਾ, ਉਹ ਕਹਿੰਦੇ ਨੇ ਕਿ ਕੰਚਨ ਅਸ਼ੁੱਧ ਜੋ ਕੁਠਾਰੀ ਠਹਿਰਾਤ ਨਾਹੀਂ, ਕਹਿੰਦੇ ਨੇ ਜਿੰਨਾ ਚਿਰ ਸੋਨੇ ਦੇ ਵਿੱਚ ਮੈਲ ਹੁੰਦੀ ਹੈ ਨਾ, ਉਹਨੂੰ ਕੁਠਾਰੀ ਵਿੱਚ ਜਦੋਂ ਪਾਇਆ ਜਾਂਦਾ ਤਾਂ ਉਹ ਬੜਾ ਭਟਕਦਾ, ਪਰ ਜਦੋਂ ਨਿਰਮਲ ਹੋ ਗਿਆ, ਜਦੋਂ ਸ਼ੁੱਧ ਹੋ ਗਿਆ, ਅਤੇ ਉਸ ਵੇਲੇ ਉਹ ਟਿਕਾਅ ਵਿੱਚ ਆ ਜਾਂਦਾ, ਉਹ ਫਿਰ ਟੱਪਦਾ ਨਹੀਂ, ਭਟਕਦਾ ਨਹੀਂ, ਉਹ ਟਿਕਾਓ ਵਿੱਚ ਆ ਜਾਂਦਾ। ਇਸੇ ਤਰ੍ਹਾਂ ਹੀ ਜਦੋਂ ਸਿੱਖ ਦੇ ਕੋਲ ਨਾਮ ਦੀ ਦਾਤ ਆ ਗਈ ਨਾ, ਅਤੇ ਸੱਚ ਜਾਣਿਓ, ਉਹ ਫਿਰ ਭਟਕਣਾ ਵਾਲੇ ਪਾਸੇ ਨਹੀਂ ਜੇ ਜਾਂਦਾ, ਉਹ ਹੋਰ ਥਾਵਾਂ 'ਤੇ ਕਿਤੇ ਨਹੀਂ ਮੱਥੇ ਰਗੜਦਾ ਫਿਰਦਾ, ਉਹ ਗੁਰੂ ਦਾ ਆਸਰਾ ਲੈਂਦਾ। ਮੇਰੇ ਪਾਤਸ਼ਾਹ ਜੀ ਅੱਜ ਬਾਣੀ ਵਿੱਚ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਜਿਹੜੇ ਉਸ ਮਾਲਕ ਦਾ ਆਸਰਾ ਲੈਂਦੇ ਨੇ, ਜਿਹੜੇ ਉਹਨੂੰ ਯਾਦ ਕਰਦੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਆਓ ਗੁਰੂ ਅਮਰਦਾਸ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਨੇ, ਪਿਆਰ ਨਾਲ ਸਰਵਣ ਕਰੀਏ ਜੀ।
ਤਨਾਸਰੀ ਮਹਲਾ ਤੀਜਾ, ਜੋ ਹਰ ਸੇਵ ਹੈ ਤਿਨ ਬਲ ਜਾ।
ਸਾਹਿਬ ਜੀ ਕਹਿੰਦੇ ਨੇ ਕਿ ਜਿਹੜੇ ਉਸ ਮਾਲਕ ਨੂੰ ਸਿਮਰਦੇ ਨੇ, ਜਿਹੜੇ ਉਸ ਮਾਲਕ ਨੂੰ ਚੇਤੇ ਕਰਦੇ ਨੇ ਨਾ, ਮੈਂ ਉਹਨਾਂ ਤੋਂ ਬਲਹਾਰ ਜਾਂਦਾ ਹਾਂ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ।
ਤਿਨ ਹਿਰਦਾ ਸਾਚ ਸੱਚਾ ਮੁਖ ਨਾਉ,
ਉਹਨਾਂ ਦੇ ਹਿਰਦੇ ਵਿੱਚ ਸਦਾ ਥਿਰ ਰਹਿਣ ਵਾਲਾ ਪਰੀ ਪਰਮੇਸ਼ਰ ਪਰਿਪੂਰਨ ਪਰਮਾਤਮਾ ਦਾ ਨਾਮ ਵਸ ਜਾਂਦਾ। ਉਹਨਾਂ ਦੇ ਹਿਰਦੇ ਵਿੱਚ ਸਾਚ ਤੋਂ ਭਾਵ ਹੈ ਜਿਹੜਾ ਸਦਾ ਥਿਰ ਰਹਿੰਦਾ, ਅਤੇ ਸਦਾ ਥਿਰ ਕੇਵਲ ਪਰਿਪੂਰਨ ਪਰਮਾਤਮਾ ਹੀ ਹੈ, ਜਾਂ ਉਹਦਾ ਨਾਮ ਥਿਰ ਹੈ ਅਤੇ ਜਾਂ ਉਹ ਸਦਾ ਥਿਰ ਰਹਿਣ ਵਾਲਾ, ਬਾਕੀ ਸਾਰਾ ਸੰਸਾਰ ਹੀ ਚਲਾਏਮਾਨ ਹੈ, ਅੱਜ ਹੈ ਅਤੇ ਕੱਲ੍ਹ ਨਹੀਂ ਹੋਵੇਗਾ। ਅਤੇ ਮੇਰੇ ਸਾਹਿਬ ਨੇ ਕਿਹਾ, ਕਹਿਣ ਲੱਗੇ ਉਹਨਾਂ ਦੇ ਹਿਰਦੇ ਵਿੱਚ ਉਹ ਸਦਾ ਥਿਰ ਰਹਿਣ ਵਾਲਾ ਪਰਿਪੂਰਨ ਪਰਮਾਤਮਾ ਵਸ ਜਾਂਦਾ, ਔਰ ਉਹਨਾਂ ਦੇ ਮੁੱਖ ਵਿੱਚ ਸਦਾ ਥਿਰ ਰਹਿਣ ਵਾਲਾ ਉਸ ਦੇ ਨਾਮ ਦਾ ਵਾਸਾ ਹੁੰਦਾ ਹੈ।
ਸੱਚ ਸੱਚ ਸਮਾਲ ਹੈ ਦੁੱਖ ਜਾਏ।
ਇਹ ਭਾਈ ਉਹ ਸੱਚੋ ਸੱਚ ਜਿਹੜਾ ਸਦਾ ਥਿਰ ਰਹਿਣ ਵਾਲਾ ਹੈ, ਉਹ ਕੇਵਲ ਪਰਮਾਤਮਾ ਹੈ, ਉਹਦਾ ਨਾਮ ਹੈ। ਕਹਿੰਦੇ ਨੇ ਸੱਚੋ ਸੱਚ ਸੰਭਾਲਿਓ ਦੁੱਖ ਜਾਏ, ਕਹਿੰਦੇ ਨੇ ਉਸ ਮਾਲਕ ਦੇ ਨਾਮ ਨੂੰ ਹਿਰਦੇ ਵਿੱਚ ਵਸਾਇਆ ਕਰੋ, ਅਤੇ ਹਿਰਦੇ ਵਿੱਚ ਵਸਾਉਣ ਦੇ ਨਾਲ ਕੀ ਹੁੰਦਾ, ਕਹਿੰਦੇ ਨੇ ਤੁਹਾਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ, ਸਾਰੇ ਦੁੱਖ ਕਲੇਸ਼ ਉਸ ਨਾਮ ਦੇ ਨਾਲ ਮਿਟ ਜਾਂਦੇ ਹਨ।
ਸੱਚ ਸ਼ਬਦ ਵਸੈ ਮਨ ਆਈ,
ਕਹਿੰਦੇ ਨੇ ਉਹ ਸੱਚ ਹੈ ਭਾਵ ਪਰਿਪੂਰਨ ਪਰਮਾਤਮਾ ਸ਼ਬਦ ਸ਼ਬਦ ਦੇ ਰਾਹੀਂ ਦੱਦੇ ਨੂੰ ਸਿਹਾਰੀ ਹੈ। ਇਹਦਾ ਅਰਥ ਹੈ ਸ਼ਬਦ ਦੇ ਰਾਹੀਂ ਉਹ ਪਰਿਪੂਰਨ ਪਰਮਾਤਮਾ ਵਸੈ ਮਨ ਆਏ, ਉਹ ਮਨ ਦੇ ਵਿੱਚ ਪਰਿਪੂਰਨ ਪਰਮਾਤਮਾ ਦਾ ਸ਼ਬਦ ਦੇ ਰਾਹੀਂ ਹੀ ਵਾਸਾ ਹੋ ਜਾਂਦਾ ਹੈ।
ਗੁਰਬਾਣੀ ਸੁਣ ਮੈਲ ਗਵਾਈ,
ਗੁਰਬਾਣੀ ਨੂੰ ਸੁਣਨ ਦੇ ਨਾਲ ਅੰਦਰੋਂ ਮੈਲ ਮਿਟ ਜਾਂਦੀ ਹੈ। ਅਸੀਂ ਪੜ੍ਹਨੇ ਹਾਂ, ਸੁਣੇ ਸਿੱਧ ਪੀਰ ਸੁਰਨਾਥ, ਸੁਣੇ ਧਰਤ ਧਵਲ ਆਕਾਸ਼, ਸੁਣੇ ਦੀਪ ਲੋ ਪਤਾਲ, ਸੁਣੇ ਪੋ ਨਾ ਸਕੇ ਕਾਲ। ਜਿਨ੍ਹਾਂ ਨੇ ਸੁਣ ਲਿਆ ਬਾਣੀ ਨੂੰ, ਉਹਨਾਂ ਨੂੰ ਕਿੰਨਾ ਕੁ ਗਿਆਨ ਹੋ ਜਾਂਦਾ, ਉਹਨਾਂ ਨੂੰ ਦੀਪਾਂ ਦਾ ਲੋਹਾਂ ਦਾ ਗਿਆਨ ਵੀ ਪ੍ਰਾਪਤ ਹੋ ਜਾਂਦਾ, ਔਰ ਉਹ ਹੀ ਸਿੱਧ ਪੀਰ ਸੁਰਨਾਥ ਬਣਦੇ ਨੇ। ਕਿਹਦੇ ਨਾਲ? ਬਾਣੀ ਨੂੰ ਸੁਣਨ ਦੇ ਨਾਲ। ਤਾਂ ਗੁਰੂ ਸਵਾਰਿਓ, ਬਾਣੀ ਨੂੰ ਸੁਣਾਂਗੇ, ਅੰਦਰ ਹਿਰਦੇ ਵਿੱਚ ਵਸੇਗੀ, ਉਹਦੇ ਨਾਲ ਮਨੁੱਖ ਦੀ ਅੰਦਰ ਦੀ ਅਵਸਥਾ ਜਿਹੜੀ ਹੈ ਉਹ ਬਦਲਦੀ ਹੈ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰਬਾਣੀ ਸੁਣ ਮੈਲ ਗਵਾਏ, ਅੰਦਰ ਦੀ ਮੈਲ ਬਾਣੀ ਦੇ ਨਾਲ ਉਤਰ ਜਾਂਦੀ ਹੈ।
ਸਹਿਜ ਹਰ ਨਾਮ ਮਨ ਵਸਾਏ,
ਉਹ ਆਪਣੇ ਅੰਦਰ ਹਰੀ ਦੇ ਨਾਮ ਨੂੰ ਵਸਾਉਂਦੇ ਨੇ, ਔਰ ਸਹਿਜ ਅਵਸਥਾ ਆਤਮਕ ਅਟੋਲਤਾ ਦੀ ਅਵਸਥਾ ਵਿੱਚ ਟਿਕ ਜਾਂਦੇ ਹਨ।
ਰਹਾ ਕੂੜਕ ਸਤ ਤ੍ਰਿਸ਼ਨਾ ਅਗਨ ਬੁਝਾਏ।
ਇਹ ਭਾਈ, ਜਿਨ੍ਹਾਂ ਦੇ ਅੰਦਰ ਇਹ ਨਾਮ ਵਸ ਜਾਂਦੇ ਨਾ, ਨਾਮ ਦੇ ਰਾਹੀਂ ਪਰਮੇਸ਼ਰ ਦਾ ਵਾਸਾ ਹੋ ਗਿਆ, ਉਹ ਕੂੜ ਕਸੱਤ ਕਹਿੰਦੇ ਨੇ ਝੂਠ ਭਰਮ, ਔਰ ਕਹਿੰਦੇ ਨੇ ਤ੍ਰਿਸ਼ਨਾ ਦੀ ਅੱਗ ਵੀ ਉਹਨਾਂ ਦੀ ਬੁੱਝ ਜਾਂਦੀ ਹੈ। ਉਹਨਾਂ ਦੇ ਅੰਦਰ ਭਰਮ ਕੋਈ ਨਹੀਂ ਰਹਿ ਜਾਂਦਾ, ਉਹਨਾਂ ਦਾ ਝੂਠ ਨਾਲੋਂ ਵੀ ਨਾਤਾ ਟੁੱਟ ਜਾਂਦਾ, ਜਿਹੜੇ ਸੱਚ ਦੇ ਨਾਲ ਅੰਦਰੋਂ ਜੁੜ ਜਾਂਦੇ ਨੇ। ਅਤੇ ਜਿੰਨੀ ਦੇਰ ਬੰਦਾ ਪਾਠ ਕਰਦਾ ਵੀ ਭਰਮ ਵਿੱਚ ਪਿਆ ਹੋਇਆ, ਬਹੁਤੀ ਵਾਰੀ ਮੈਨੂੰ ਮਾਫ਼ ਕਰਿਓ ਜੇ, ਅਸੀਂ ਪੂਜਾ ਪਾਠ ਬੜਾ ਕਰਦੇ ਹਾਂ ਪਰ ਅੰਦਰੋਂ ਸਾਡੇ ਭਰਮ ਅਜੇ ਵੀ ਨਹੀਂ ਜਾਂਦੇ, ਅਸੀਂ ਭਰਮਾਂ ਵਿੱਚ ਫਸੇ ਹੋਏ ਹਾਂ। ਔਰ ਇਹੀ ਕਾਰਨ ਹੈ ਕਿ ਮਨੁੱਖ ਕਈਆਂ ਥਾਵਾਂ 'ਤੇ ਅਜੇ ਵੀ ਭਟਕਦਾ ਫਿਰਦਾ, ਬਾਣੀ ਪੜ੍ਹਨ ਵਾਲੇ ਵੀ ਡੋਲ ਜਾਂਦੇ ਨੇ। ਕਾਰਨ ਕੀ ਹੈ? ਕਿ ਹਿਰਦੇ ਵਿੱਚ ਵਸਿਆ ਨਹੀਂ, ਅਜੇ ਕੇਵਲ ਜ਼ਬਾਨ ਤੱਕ ਸੀਮਤ ਹੈ। ਮਨ ਕਰ ਕਬੂ ਨਾ ਹਰ ਗੁਣ ਗਾਏ, ਜਦੋਂ ਮਨ ਕਰਕੇ ਜਿੰਨੇ ਗੁਣ ਗਾਣੇ ਸ਼ੁਰੂ ਕਰ ਦਿੱਤੇ ਨੇ ਨਾ, ਉਹਦੇ ਅੰਦਰ ਕਦੇ ਭਰਮ ਨਹੀਂ ਜੇ ਰਹਿੰਦਾ। ਅਤੇ ਜਿਸ ਦਿਨ ਭਰਮ ਮੁੱਕ ਗਿਆ ਨਾ, ਉਸ ਦਿਨ ਕਦੇ ਵੀ ਸ਼ਰਾਧਾਂ ਵਾਲੇ ਚੱਕਰਾਂ ਵਿੱਚ ਨਹੀਂ ਪਵਾਂਗੇ। ਉਦਣ ਫਿਰ ਮਤਾਵਾਂ ਕਦੇ ਵੀ ਕਾਗ ਬਲ ਨਹੀਂ ਦੇਣਗੀਆਂ ਕਿ ਜਾਨਵਰਾਂ ਨੂੰ ਰੋਟੀ ਪਾਣੀ, ਕਿ ਪਤਾ ਨਹੀਂ ਦੀਪੇ ਦਾ ਬਾਪੂ ਕਿਹੜੀ ਜੂਨ ਵਿੱਚ ਤੁਰਿਆ ਫਿਰਦਾ। ਕਾਰਨ ਕੀ ਹੈ? ਕਿ ਅਸੀਂ ਅਜੇ ਭਰਮ ਵਿੱਚ ਹਾਂ। ਜਿਸ ਦਿਨ ਮਨੁੱਖ ਭਰਮ ਵਿੱਚੋਂ ਅੰਦਰੋਂ ਸਾਡੇ ਭਰਮ ਜਾਂਦਾ ਰਿਹਾ ਨਾ, ਉਸ ਦਿਨ ਸੱਚ ਜਾਣਿਓ ਇਹਨਾਂ ਭਰਮਾਂ ਤੋਂ ਛੁਟਕਾਰਾ ਮਿਲ ਜਾਏਗਾ, ਔਰ ਮਿਲੇਗਾ ਤਾਂ ਜੇ ਅੰਦਰ ਬਾਣੀ ਦਾ ਵਾਸਾ ਹੋ ਗਿਆ।
ਅੰਤਰ ਸ਼ਾਂਤ ਸਹਿਜ ਸੁਖ ਪਾਏ,
ਅੰਦਰ ਦੀ ਭਟਕਣਾ ਮਿਟ ਜਾਂਦੀ ਹੈ, ਅੰਦਰ ਸ਼ਾਂਤ ਹੋ ਜਾਂਦਾ, ਔਰ ਸਹਿਜ ਅਵਸਥਾ ਵਿੱਚ ਟਿਕ ਕੇ ਉਹ ਸੁੱਖ ਨੂੰ ਮਾਣਦੇ ਨੇ। ਭਾਵੇਂ ਚਰਖੜੀ 'ਤੇ ਚੜ੍ਹੇ ਨੇ ਤਾਂ ਵੀ ਅੰਦਰ ਸੁੱਖ ਹੈ, ਭਾਵੇਂ ਤੱਤੀ ਤਵੀ 'ਤੇ ਬੈਠੇ ਨੇ ਤਾਂ ਵੀ ਅੰਦਰ ਸੁੱਖ ਹੈ, ਭਾਵੇਂ ਬੰਦ ਬੰਦ ਕੱਟਿਆ ਗਿਆ ਤਾਂ ਵੀ ਅੰਦਰ ਸੁੱਖ ਹੈ, ਅਤੇ ਭਾਵੇਂ ਖੋਪੜੀ ਲਾ ਦਿੱਤੀ ਗਈ ਤਾਂ ਵੀ ਸੁੱਖ ਮਾਣਦੇ ਨੇ। ਜਿਨ੍ਹਾਂ ਦੇ ਅੰਦਰ ਸੁੱਖ ਵੱਸ ਗਿਆ ਨਾ, ਉਹਨਾਂ ਨੂੰ ਬਾਹਰ ਦਾ ਦੁੱਖ ਕਦੇ ਵੀ ਪੋ ਨਹੀਂ ਸਕਦਾ ਹੈ।
ਗੁਰ ਕਾ ਭਾਣਾ ਚੱਲੇ ਤਾਂ ਆਪ ਜਾਏ,
ਕਹਿੰਦੇ ਨੇ ਜਿਹੜੇ ਗੁਰੂ ਦੇ ਭਾਣੇ ਵਿੱਚ ਚੱਲਦੇ ਨੇ, ਭਾਣੇ ਦਾ ਅਰਥ ਹੁੰਦਾ ਜੇ ਹੁਕਮ, ਜਿਹੜੇ ਗੁਰੂ ਦੇ ਹੁਕਮ ਵਿੱਚ ਤੁਰਦੇ ਨੇ, ਗੁਰੂ ਦੇ ਭਾਣੇ ਵਿੱਚ ਚੱਲਦੇ ਨੇ ਨਾ, ਉਹ ਭਾਣੇ ਵਿੱਚ ਚੱਲਦਿਆਂ ਹੋਇਆਂ ਅੰਦਰੋਂ ਆਪਣਾ ਆਪਾ ਭਾਵ ਹਉਮੈ ਨੂੰ ਮਿਟਾ ਲੈਂਦੇ ਨੇ, ਅੰਦਰ ਦੀ ਮੈਂ ਨੂੰ ਮਾਰ ਲੈਂਦੇ ਨੇ। ਅਤੇ ਸੱਚ ਜਾਣਿਓ, ਜਿੱਦਣ ਮੈਂ ਮਰ ਗਈ ਨਾ, ਉਦਣ ਹੀ ਤੂੰ ਦਾ ਵਾਸਾ ਹੋਣਾ। ਅਤੇ ਜਿੰਨੀ ਦੇਰ ਮੈਂ ਹੈ ਓਨੀ ਦੇਰ ਤੂੰ ਨਹੀਂ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਜਿੱਦਣ ਤੂੰ ਅੰਦਰ ਆ ਗਿਆ ਨਾ, ਉਦਣ ਮੈਂ ਨਹੀਂ ਰਹਿਣੀ। ਸਾਹਿਬ ਜੀ ਕਹਿੰਦੇ ਨੇ ਇਹ ਅੰਦਰੋਂ ਗੁਰੂ ਦੇ ਭਾਣੇ ਵਿੱਚ ਤੁਰਦਿਆਂ ਹੋਇਆਂ ਆਪਣਾ ਆਪ ਭਾਵ ਹਉਮੈ ਅਤੇ ਮੈਂ ਅਤੇ ਮੇਰੀ ਨੂੰ ਖਤਮ ਕਰ ਲੈਂਦੇ ਹਨ।
ਸਹਿਜ ਮਹਿਲ ਪਾਏ ਹਰ ਗੁਣ ਗਾਏ,
ਔਰ ਸੱਚ ਜਾਣਿਓ ਉਹ ਹਰੀ ਦੇ ਗੁਣ ਗਾਉਂਦਿਆਂ ਗਾਉਂਦਿਆਂ, ਉਹਦੀ ਸਿਫਤ ਸਲਾਹ ਕਰਦਿਆਂ ਕਰਦਿਆਂ ਸਾਚ ਮਹਿਲ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਸਾਚ ਮਹਿਲ ਕਿਹੜਾ? ਇਹ ਉਹ ਘਰ ਹੈ ਪਰਮੇਸ਼ਰ ਦਾ ਘਰ, ਜਿਹਦੇ ਬਾਰੇ ਪੜ੍ਹਦੇ ਹੋ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਉਸ ਘਰ ਦੀ ਫਿਰ ਪ੍ਰਾਪਤੀ ਹੋ ਜਾਂਦੀ ਹੈ ਜਿੱਥੇ ਜਨਮ ਤੇ ਮਰਨ ਦਾ ਗੇੜ ਮੁੱਕ ਜਾਂਦਾ ਹੈ।
ਨਾ ਸ਼ਬਦ ਬੂਝੈ ਨਾ ਜਾਣੈ ਬਾਣੀ।
ਪਰ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਮਨ ਦੇ ਪਿੱਛੇ ਤੁਰਦੇ ਨੇ, ਉਹ ਨਾ ਤੇ ਸ਼ਬਦ ਨੂੰ ਹੀ ਸਮਝਦੇ ਨੇ ਔਰ ਨਾ ਬਾਣੀ ਨਾਲ ਹੀ ਸਾਂਝ ਪਾਉਂਦੇ ਨੇ, ਨਾ ਬਾਣੀ ਨੂੰ ਸਮਝਦੇ ਹਨ।
ਮਨ ਮੁਖ ਅੰਧੇ ਦੁਖ ਵਿਹਾਣੀ।
ਕਹਿੰਦੇ ਨੇ ਉਹ ਮਾਇਆ ਦੇ ਪਿੱਛੇ ਅੰਨੇ ਹੋਏ ਫਿਰਦੇ ਨੇ ਔਰ ਮਨ ਦੇ ਪਿੱਛੇ ਤੁਰਦਿਆਂ ਹੋਇਆਂ ਉਹ ਆਪਣੀ ਸਾਰੀ ਜਿਹੜੀ ਜ਼ਿੰਦਗੀ ਹੈ ਨਾ ਉਹ ਦੁੱਖਾਂ ਵਿੱਚ ਹੀ ਬਤੀਤ ਕਰ ਲੈਂਦੇ ਹਨ।
ਸਤਿਗੁਰ ਭੇਟੋ ਤਾਂ ਸੁਖ ਪਾਏ।
ਪਰ ਸੱਚ ਜਾਣਿਓ ਗੁਰੂ ਤੋਂ ਬਿਨਾਂ ਸੁੱਖ ਦੀ ਪ੍ਰਾਪਤੀ ਨਹੀਂ ਜੇ ਹੋ ਸਕਦੀ। ਜਿੰਨੀ ਦੇਰ ਗੁਰੂ ਨਹੀਂ ਨਾ ਮਿਲਦਾ ਓਨੀ ਦੇਰ ਪ੍ਰਾਪਤੀ ਕੋਈ ਨਹੀਂ। ਪਰ ਗੁਰੂ ਉਹ ਨਹੀਂ ਜਿਹੜਾ ਅੱਜ ਹੋਏ ਤੇ ਕੱਲ ਨੂੰ ਮਰ ਜਾਏ, ਐਸਾ ਗੁਰੂ ਨਹੀਂ। ਜੁਗੋ ਜੁਗ ਅਟਲ ਗੁਰੂ ਹੈ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਾਹਿਬ ਜੀ ਕਹਿੰਦੇ ਨੇ ਸਤਿਗੁਰ ਭੇਟੇ ਤਾਂ ਸੁੱਖ ਪਾਏ। ਕਹਿੰਦੇ ਨੇ ਗੁਰੂ ਮਿਲੇ ਤੇ ਗੁਰੂ ਦੁਆਰਾ ਫਿਰ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
ਹਮੈ ਵਿੱਚ ਹੈ ਠਾਕਰ ਹੈ।
ਫਿਰ ਗੁਰੂ ਕੀ ਕਿਰਪਾ ਕਰਦਾ, ਗੁਰੂ ਨਾਮ ਦੁਆਰਾ ਅੰਦਰੋਂ ਹਉਮੈ ਨੂੰ ਬਾਹਰ ਕੱਢ ਦਿੰਦਾ ਹੈ ਔਰ ਜਿਸ ਦਿਨ ਹਉਮੈ ਅੰਦਰੋਂ ਬਾਹਰ ਹੋ ਗਈ ਨਾ ਉਸ ਦਿਨ ਉਸ ਮਾਲਕ ਦੇ ਨਾਲ ਸਾਂਝ ਪੈ ਜਾਂਦੀ ਹੈ। ਸਾਹਿਬ ਕਹਿੰਦੇ ਨੇ ਹਉਮੈ ਵਿੱਚੋਂ ਠਾਕ ਰਹਾਏ, ਭਾਵ ਕੇ ਠਾਕ ਭਾਵ ਕੱਢ ਦਿੰਦਾ ਹੈ।
ਕਿਸ ਨੂੰ ਕਹੀਐ ਦਾਤਾ ਇੱਕ ਸੋਏ।
ਭਾਈ ਹੋਰ ਕਿਸੇ ਨੂੰ ਕਿਹਾ ਹੀ ਨਹੀਂ ਜਾ ਸਕਦਾ, ਦਾਤਾ ਤੇ ਇੱਕੋ ਹੀ ਹੈ ਜਿਹੜਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ। ਇਹ ਤੇ ਬੰਦੇ ਦੇ ਅੰਦਰ ਦਾ ਭਰਮ ਹੈ ਕਿ ਕਦੀ ਕਿਸੇ ਦੁਆਰੇ ਤੇ ਜਾ ਮੱਥਾ ਰਗੜਦਾ, ਕਦੀ ਕਿਸੇ ਦੁਆਰੇ ਤੇ ਜਾ ਮੱਥਾ ਰਗੜਦਾ, ਪਰ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਇੱਕੋ ਹੀ ਜੇ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਣ ਹਾਰ ਦਿੰਦਾ ਤੋਟ ਨਾ ਆਵੀ ਅਗੰਤ ਭਰੇ ਭੰਡਾਰ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸ਼ਾਬਾਸ਼, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ। ਉਹ ਇੱਕ ਦਾਤਾ ਹੈ ਜਿਹੜਾ ਸਾਰਿਆਂ ਨੂੰ ਦਿੰਦਾ, ਕਿਸ ਨੂੰ ਕਹੀਐ ਦਾਤਾ ਇੱਕ ਸੋਏ। ਕਹਿੰਦੇ ਨੇ ਹੋਰ ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਕਿਹਦੇ ਅੱਗੇ ਜਾ ਕੇ ਹੱਥ ਅੱਡੀਏ, ਇੱਕੋ ਹੀ ਦਾਤਾ ਹੈ ਜਿਹੜਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ, ਅਮੀਰ ਨੂੰ ਵੀ ਦਿੰਦਾ, ਗਰੀਬ ਨੂੰ ਵੀ ਦਿੰਦਾ, ਭਲੇ ਨੂੰ ਵੀ ਦਿੰਦਾ, ਮਾੜੇ ਨੂੰ ਵੀ ਦਿੰਦਾ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਇੱਕੋ ਹੀ ਦਾਤਾ ਹੈ।
ਕਿਰਪਾ ਕਰੋ ਸ਼ਬਦ ਮਿਲਾਵਾ ਹੋਏ।
ਜਦੋਂ ਮਾਲਕ ਦੀ ਕਿਰਪਾ ਹੁੰਦੀ ਏ ਤੇ ਫਿਰ ਸ਼ਬਦ ਦੇ ਰਾਹੀਂ ਦੱਦੇ ਨੂੰ ਫਿਰ ਸਿਹਾਰੀ ਏ, ਸ਼ਬਦ ਦੇ ਰਾਹੀਂ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ ਹੈ।
ਮਿਲ ਪ੍ਰੀਤਮ ਸਾਚੇ ਗੁਣ ਗਾਵਾ।
ਕਹਿੰਦੇ ਨੇ ਹੇ ਮਾਲਕ ਜੀ ਮੇਰੇ ਤੇ ਵੀ ਕਿਰਪਾ ਕਰ, ਮੈਂ ਉਸ ਪ੍ਰੀਤਮ ਨੂੰ ਮਿਲ ਕੇ ਗੁਰੂ ਦੇ ਨਾਲ ਸਾਂਝ ਪਾ ਕੇ ਉਸ ਸੱਚੇ ਦੇ ਸਦਾ ਥਿਰ ਰਹਿਣ ਵਾਲੇ ਪਰਿਪੂਰਨ ਪਰਮਾਤਮਾ ਦੇ ਗੀਤ ਗਾਉਂਦਾ ਰਵਾਂ।
ਨਾਨਕ ਸਾਚੇ ਸਾਚਾ ਭਾਵਾ।
ਹੇ ਨਾਨਕ ਆਖ ਸਦਾ ਥਿਰ ਰਹਿਣ ਵਾਲੇ ਪਰਿਪੂਰਨ ਪਰਮਾਤਮਾ ਦੇ ਨਾਲ ਸਾਂਝ ਸਚਿਆਰ ਬਣ ਕੇ ਪੈਂਦੀ ਹੈ। ਜਿਸ ਦਿਨ ਅਸੀਂ ਸਚਿਆਰ ਹੋ ਜਾਵਾਂਗੇ ਨਾ ਉਸ ਦਿਨ ਉਸ ਮਾਲਕ ਨੂੰ ਭਾ ਜਾਵਾਂਗੇ। ਔਰ ਹੋਵਾਂ ਕਹੇ ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਡੀ ਕਿਤੇ ਐਸੀ ਅਵਸਥਾ ਬਣ ਜਾਏ ਉਸ ਮਾਲਕ ਦੇ ਨਾਲ ਸਾਡੀ ਸਾਂਝ ਬਣੇ, ਨਾਮ ਦੇ ਨਾਲ ਅੰਦਰ ਦੀ ਮੈਲ ਨੂੰ ਦੂਰ ਕਰੀਏ ਔਰ ਉਸ ਸਚਿਆਰ ਬਣ ਸਕੀਏ, ਉਸ ਮਾਲਕ ਦੀ ਨਜ਼ਰਾਂ ਵਿੱਚ ਕਿਤੇ ਪਾ ਜਾਈਏ, ਐਸੀ ਅਵਸਥਾ ਸਾਡੀ ਬਣ ਜਾਏ। ਕੋਟਾਨ ਕੋਟ ਧੰਨਵਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਬੜੇ ਹੀ ਪਿਆਰ ਦੇ ਨਾਲ ਬੈਠ ਕੇ ਉਸ ਮਾਲਕ ਦੀ ਸਿਫਤ ਸਲਾਹ ਸਰਵਣ ਕੀਤੀ ਹੈ। ਆਓ ਆਖਰੀ ਪੰਕਤੀਆਂ ਪੜ੍ਹ ਕੇ ਤੇ ਸਮਾਪਤੀ ਕਰੀਏ ਜੀ।
ਮਿਲ ਪ੍ਰੀਤਮ ਸੱਚ ਗੁਣ ਗਾਵੈ ਨਾਨਕ ਸੱਚ ਸੱਚ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।